Thank you. കീർത്തന और बहुत महापुरुषों का लेक्चर व्याख्यान उन्होंने शिक्षा तो लाभ उठाया। कुछ समा जितना अपने पास है पंडित जी तक, क्योंकि आजकल के दिन ਉਹਨਾਂ ਦਿਨਾਂ ਨਾਲੋਂ ਜਿਨ੍ਹਾਂ ਦਿਨਾਂ ਦੇ ਵਿੱਚ ਦਸ ਦੀਵਾਨ ਨੌ ਲਾਖ ਦੇ ਸੰਬੰਧ ਵਿੱਚ ਰੱਖੇ ਸਨ ਰਾੜੇ ਸਾਹਿਬ ਨੇ, ਬਹੁਤ ਦਿਨ ਵੱਡੇ ਹੋ ਗਏ। ਉਦੋਂ 4 ਵਜੇ ਸਮਾਪਤੀ ਹੁੰਦੀ ਸੀ ਦੀਵਾਨ ਦੀ, ਹੁਣ 5 ਵਜੇ, ਕਿਉਂਕਿ ਦਿਨ ਕਾਫੀ ਬੜੇ ਹੋ ਗਏ ਹਨ। ਪਹਿਲਾਂ ਵੀ ਇਸੀ ਲਿਹਾਜ਼ ਤੇ ਸਮੇਂ ਦਾ ਘੱਟ ਵੱਧ ਹੁੰਦਾ ਰਹਿੰਦਾ ਹੈ, ਹੁਣ ਵੀ ਐਸਾ ਹੀ ਹੈ। ਇਸ ਕਰਕੇ ਆਓ ਬਾਕੀ ਰਸਮਿਆਂ ਨੂੰ ਸਫਲ ਕਰੋ। ਹਮੇ ਕਈ ਪੂਰਨਮਾਸ਼ੀ ਦੇ ਦੀਵਾਨ ਤਾਂ ਲੱਗਦੇ ਰਹੇ ਨੇ ਇੱਥੇ, ਪਰ ਇਹ ਸਰੀਰ ਹਾਜ਼ਰ ਨਹੀਂ ਹੋ ਸਕਿਆ, ਕਿਉਂਕਿ ਜਦੋਂ ਕਿਸੇ ਗੱਡੀ ਦੇ ਕਿਸੇ ਪੁਰਜ਼ੇ ਵਿੱਚ ਕੋਈ ਨੁਕਸ ਪੈਦਾ ਹੋ ਜਾਏ ਮਾਲਕ ਹੈ, ਬੁੱਧ ਇਸਦਾ ਡਰਾਈਵਰ ਹੈ। ਜਿਤਨੇ ਸਰੀਰ ਕਰਮਿੰਦਰੇ ਗਿਆਨਿੰਦਰੇ ਪ੍ਰਾਣ ਆਦਿ ਇਹ ਸਾਰੇ ਇਸਦੇ ਪੁਰਜ਼ੇ ਹਨ। ਕਿਸੇ ਚ ਕੁਛ ਫਰਕ ਪੈ ਜਾਵੇ ਫਿਰ ਇਹ ਗੱਡੀ ਖੜ ਜਾਂਦੀ ਹੈ, ਫਿਰ ਠੀਕ ਕਰਾ ਕੇ ਫਿਰ ਉਸ ਗੱਡੀ ਨੂੰ ਡਰਾਈਵਰ ਚਲਾਉਂਦਾ। ਮਾੜੀ ਮੋਟੀ ਖਰਾਬੀ ਜਿਹੜੀ ਹੁੰਦੀ ਹੈ ਉੱਥੇ ਜਾਂਦਾ ਜਾਂਦਾ ਡਰਾਈਵਰ ਆਪ ਹੀ ਸਮਾਰ ਲੈਂਦਾ, ਥੋੜ੍ਹੀ ਬਹੁਤ ਮਕੈਨਿਕ ਹੀ ਜਾਣਦਾ ਹੋਵੇ ਜੀ। ਜੇ ਜ਼ਿਆਦਾ ਖਰਾਬ ਹੋ ਜਾਏ ਫਿਰ ਵਰਕਸ਼ਾਪ ਭੇਜਦਾ। ਖਰਾਬ ਇਸੇ ਤਰ੍ਹਾਂ ਇਹ ਥੋੜ੍ਹਾ ਜਿਹਾ ਕੁਛ ਉਸਨੂੰ ਖੇਲ ਹੋਣ ਕਰਕੇ ਹੋਰ ਗੱਲ ਕੁਛ ਵੀ ਨਹੀਂ। ਕਈ ਪੂਰਨਮਾਸ਼ੀਆਂ ਇਹ ਨਹੀਂ ਆ ਸਕਿਆ, ਬਾਅਦ ਇਹ ਸਮਾਂ ਹੱਥਾ ਆਇਆ ਹੈ। ਸਾਰੀ ਸੰਗਤ ਸ਼ਬਦ ਵਿੱਚ ਬੋਲੋ, ਪਹਿਲੇ ਦਾਸ ਬੋਲਿਆ ਕਰੇਗਾ ਫਿਰ ਸਾਰੇ ਭਾਈ। ਤੀਸਰੇ ਪਾਸੇ ਸਾਡੀ ਬੀਬੀਆਂ ਗੱਜ ਵੱਜ ਕੇ ਬੋਲਿਆ ਕਰੋ, ਲੇਖੇ ਵਿੱਚ ਲਾਲੋ ਜੀ ਜਨ Thank you. ਜਨ ਕੋ ਪੂਰਨ ਲੀਜੈ ਹਮ ਬਲ ਬਲ ਜਾਉ ਰਮਈਆ ਕਾਲੇ ਵਿੱਚ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਲਈ ਖੇਚਲ ਕਰੋ। ਪੂਰਾ ਪੂਰਾ ਧਿਆਨ ਸ਼ਬਦ ਔਰ ਵਿਚਾਰ ਵਿੱਚ ਦਿਓ, ਕਿਉਂਕਿ ਹਰੀ ਜਸ ਸੁਣਨ ਵਿੱਚ ਕਈ ਵਿਘਨ ਆਇਆ ਕਰਦੇ ਹਨ, ਜੋ ਕਿ ਘਰ ਤੋਂ ਖੇਚਲ ਕਰਕੇ ਗੁਰੂ ਕੇ ਦਰਬਾਰ ਵਿੱਚ ਪਹੁੰਚਣ ਕਰਕੇ ਵੀ ਉਹ ਹਰੀ ਜਸਣ ਵਿੱਚ ਵਿਘਨ ਰੂਪ ਹੁੰਦੇ ਹਨ। ਉਹ ਹੁੰਦੇ ਹਨ ਖਿਆਲ ਦਾ ਇੱਧਰ ਉੱਧਰ ਖਿੰਡਦੇ ਰਹਿਣਾ, ਸ਼ਬਦ ਦੇ ਵਿਚਾਰ ਵਿੱਚ ਧਿਆਨ ਦਾ ਨਾ ਜੁੜਨਾ ਜਾਂ ਆਲਸ ਆ ਜਾਣੀ। ਉਸਦੇ ਵਾਸਤੇ ਹੀ ਹਜ਼ੂਰ ਨੇ ਫਰਮਾਨ ਕੀਤਾ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਰ, ਸਾਵਧਾਨ ਏਕਾਗਰ ਕੀ ਹਰੀ ਦੀ ਉਸਤਤੀ ਕਰੋ ਔਰ ਸੁਣੋ ਜਿਸ ਵਾਸਤੇ ਘਰਾਂ ਤੋਂ ਆਉਣ ਦਾ ਪ੍ਰਸ਼ਾਦ ਕੀਤਾ ਹੈ, ਪਰ ਆਲਸ ਤੋਂ ਸਾਵਧਾਨ ਹੋ ਕੇ ਔਰ ਖਿਆਲ ਨੂੰ ਬਾਹਰੋਂ ਰੋਕ ਕੇ ਹਰੀ ਜਸ ਵਿੱਚ ਜੋੜ ਕੇ ਅਗਰ ਐਸਾ ਕੀਤਾ ਜਾਏਗਾ ਪੂਰਾ ਪੂਰਾ ਲਾਭ ਪ੍ਰਾਪਤ ਹੁੰਦਾ ਹੈ। ਆਇਓ ਅੱਜ ਦਾ ਦਿਨ ਪੂਰਨਮਾਸ਼ੀ ਹੈ। ਇਹ ਦਿਨ ਭਗਤ ਰਵਿਦਾਸ ਜੀ ਦੇ ਅਵਤਾਰ ਧਾਰਨ ਦਾ ਦਿਹਾੜਾ ਵੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੁਛ ਭਗਤਾਂ ਦਾ ਜ਼ਿਕਰ ਕਰਦਿਆਂ ਹੋਇਆਂ ਉਸਦੇ ਵਿੱਚ ਭਗਤ ਰਵਿਦਾਸ ਦੀ ਆਵਾਜ਼ ਵਿੱਚ ਕਥਨ ਕੀਤਾ ਹੈ। ਰਵਿਦਾਸ ਦਾ ਠੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗ ਹਰ ਦਰਸ਼ਨ ਪਾਇਆ। ਉਸ ਦੀ ਬਾਬਤ ਇਉਂ ਦੱਸਿਆ ਹੈ, ਤਿੰਨ ਤਿਆਗੀ ਮਾਇਆ ਦੇਸ਼ ਦੇ ਵਿੱਚ ਮਨੁੱਖ ਨੂੰ ਚਾਰ ਰਿਸ਼ਿਆਂ ਵਿੱਚ ਵੰਡਿਆ ਸੀ, ਬ੍ਰਹਮ, ਸ਼ਤਰੀ, ਵੈਸ਼, ਸ਼ੂਦਰ। ਇਹਨਾਂ ਦੇ ਅਲਹਿਦਾ ਅਲਹਿਦਾ ਧਰਮ ਸਥਾਪਿਤ ਕੀਤੇ ਸਨ। ਜਿਹੜੇ ਚੌਥੇ ਦਰਜੇ ਵਾਲੇ ਸਨ, ਪਹਿਲੇ ਬ੍ਰਹਮਣ, ਦੂਸਰਾ ਛੱਤਰੀ, ਤੀਸਰਾ ਵੈਦ, ਚੌਥਾ ਸ਼ੂਦਰ। ਵਿਦਿਆ, ਧਰਮ ਵਿਦਿਆ ਪੜ੍ਹਨੀ, ਪੜ੍ਹਾਉਣੀ, ਜਗ ਕਰਨੇ, ਕਰਾਉਣੇ, ਦਾਨ ਦੇਣਾ ਲੈਣਾ, ਜਿਤਨਾ ਸਤੋਗੁਣੀ ਧਾਰਮ ਸਿਲਸਿਲਾ ਸੀ ਇਹਨਾਂ ਦੇ ਹੱਥ ਸੁਣਨਾ, ਭਜਨ ਮੰਦਗੀ ਆਦਿ ਕਰਨ ਦੀ ਮੁਕਤਾ ਵੀ ਮੰਨੀ ਜਾਂਦੀ ਸੀ। ਬਲਕਿ ਉਹ ਮੰਨਦੇ ਸਨ, ਜੇ ਕਿਸੇ ਬ੍ਰਹਮ ਦੇ ਘਰ ਉਦੋਂ ਬ੍ਰਹਮ ਪੁੱਤਰ ਪੈਦਾ ਹੋ ਜਾਂਦਾ, ਸਵਰਗ ਦੇ ਰਾਜੇ ਇੰਦਰ ਨੂੰ ਫਿਕਰ ਪੈ ਜਾਂਦਾ ਸੀ, ਕਿਤੇ ਇਹੋ ਜਿਹਾ ਤਾਂ ਪਸੀਨਾ ਹੋਵੇ ਮੇਰਾ ਰਾਜ ਨਾ ਖੋਲੋਵੇ। ਇਉਂ ਸੀ। ਤੇ ਦੂਸਰਾ ਦਰਜਾ ਸੀ ਛੱਤਰੀਆਂ ਦਾ। ਛੱਤਰੀਆਂ ਦਾ ਕੰਮ ਸੀ ਰਾਜ ਪਾਠ ਕਰਨਾ, ਪਰਜਾ ਨੂੰ ਸੁੱਖ ਦੇਣਾ, ਇਤਿਹਾਸ, ਉਹਨਾਂ ਦੀ ਗਰੀਬਾਂ ਦੀ ਰੱਖਿਆ ਆਦਿ ਕਰਨੀ। ਤੀਸਰਾ ਦਰਜਾ ਵੇਸ਼ਾਂ ਦਾ ਸੀ ਖੇਤੀਪਤੀ ਕਰਨੀ, ਵਣਜ ਵਪਾਰ ਆਦਿ ਕਰਨਾ। ਚੌਥਾ ਦਰਜਾ ਸ਼ੂਦਰਾਂ, ਜਿਹਦੇ ਵਿੱਚ ਸਾਰੇ ਹੀ ਆ ਜਾਂਦੇ ਸਨ, ਸਭ ਦੀ ਸੇਵਾ ਕਰਨ, ਜਿਹਦੇ ਵਿੱਚ ਸਮਾਂ, ਚੂੜੇ, ਨਾਈ, ਸਿੰਘੇ, ਸਭ ਹੀ ਮੰਨੇ ਜਾਂਦੇ ਸਨ। ਸਾਰੇ ਉਹਨਾਂ ਵਿੱਚ ਮੰਨੇ ਜਾਂਦੇ ਸੀ ਸਾਰਿਆਂ ਦੀ, ਤਿੰਨਾਂ ਉੱਪਰਲੇ ਵਰਣਾਂ ਦੀ ਸੇਵਾ ਕਰ। ਸਵਯੰ ਕਰਕੇ ਇਹਨਾਂ ਨੂੰ, ਵਿਚਾਰਿਆਂ ਨੂੰ ਬੜੀ ਦੇਰ ਤੋਂ ਕੁਚਲਿਆ ਜਾ ਰਿਹਾ ਸੀ, ਪਰ ਸਮਾਂ ਆਇਆ, ਉਸ ਮੌਕੇ ਇਹਨਾਂ ਨੂੰ ਪ੍ਰਭੂ ਵਾਹਿਗੁਰੂ ਦੀ ਭਗਤੀ ਤੋਂ ਵੀ ਸੰਕੋਚਿਆ ਜਾਂਦਾ ਸੀ, ਰੋਕਿਆ ਜਾਂਦਾ ਸੀ। ਕਾਸ਼ੀ ਦੇ ਵਿੱਚ ਰਾਮਨੰਦ ਜੀ ਹੋਏ ਹਨ, ਵੈਰਾਗੀ। ਵੈਰਾਗੀ ਸ਼੍ਰੀ ਰਾਮ ਚੰਦਰ ਜੀ ਦੇ ਉਪਾਸ਼ਕ ਹੁੰਦੇ ਹਨ। ਗੜ ਵਿੱਚ ਗੁਰਦਾਸ ਦੇ ਮਣਕੇ ਦੀ ਮਾਲਾ ਪਹਿਨਦੇ ਹਨ, ਔਰ ਮੱਥੇ ਤੇ ਤਿਲਕਾ ਇਹੋ ਜਿਹਾ ਉੱਪਰ ਲਿਚੀ ਨਹਾਉਂਦੇ ਹੁੰਦੇ ਹਨ, ਲੇਕਿਨ ਰਾਮ ਦੇ ਉਪਾਸ਼ਕ ਹੁੰਦੇ ਹਨ। ਛੋਟੀਆਂ ਜਾਤਾਂ ਵਾ ਤਾਂ ਮੱਥੇ ਲੱਗਣਾ ਵੀ, ਇਹਨਾਂ ਦੀ ਪਰਛਾਵੇਂ ਹੇਠਾਂ ਦੀ ਲੰਘਣਾ ਵੀ ਬੁਰਾ ਸਮਝੀ ਦੱਸਣ ਇਹੋ ਜਿਹੀ ਗੱਲ ਸੀ। ਇੰਨੀਆਂ ਜਿਹੀਆਂ ਗੱਲਾਂ ਤਾਂ ਮੈਂ ਆਪਣੇ ਅੱਖੀਂ ਦੇਖੀਆਂ ਨੇ। ਗਰਮੀਆਂ ਦੇ ਮਹੀਨੇ ਲੋਕ ਪਾ ਲਾਉਂਦੇ, ਉਦੋਂ ਪੰਪ ਪੁੰਪ ਥੋੜੇ ਜਿਹੇ ਰਸਤੇ, ਸੜਕਾਂ ਸੁੜਕਾਂ ਨਹੀਂ ਸਨ, ਰਿਸ਼ਤਿਆਂ ਰੁਸ਼ਤਿਆਂ ਵਿੱਚ ਹੀ ਸਫ਼ਰ ਕਰਦੇ ਲੋਕ। ਕੋਈ ਕਿਤੇ ਖੂਹੀ ਹੁੰਦੀ, ਕੋਈ ਕੋਈ ਆਪਣਾ ਕਿਸੇ ਨੂੰ ਕੁਛ ਮਾਇਆ ਦੇ ਕੇ ਬੜੇ ਬੜੇ ਮੱਠ ਪਾਣੀ ਦੇ ਭਰ ਕੇ ਰਖਵਾ ਦਿੰਦਾ, ਲੋਕਾਂ ਨੂੰ ਮੁਸਾਫਰਾਂ ਨੂੰ ਪਿਆਸ ਲੱਗਦੀ, ਉੱਥੇ ਲੱਕੜਾਂ ਗੱਡ ਕੇ ਉਹਨਾਂ ਵਿੱਚ ਪਨਾਲੇ ਜਿਹੇ ਲਾਏ ਹੁੰਦੇ, ਉਹਨਾਂ ਉੱਪਰ ਬ੍ਰਾਹਮਣਾਂ ਦਾ ਪਾਣੀ ਪੀਣ ਦਾ ਥਾਂ, ਆ ਖੱਤਰੀਆਂ ਦਾ, ਆ ਚੂੜਿਆਂ ਦਾ, ਆ ਮੁਸਲਮਾਨਾਂ ਦਾ, ਆ ਚਮਾਰਾਂ ਦਾ, ਆਈਆਂ ਜਿਹੀਆਂ ਉੱਥੇ ਹੁੰਦੇ, ਬਹੁਤ ਸਾਰੀਆਂ ਮੈਂ ਆਪਣੀ ਅੱਖੀਂ ਦੇਖੀਆਂ। ਉਦੋਂ ਇਹੋ ਜਿਹਾ ਸਮੇਂ, ਉਸ ਤੋਂ ਪਹਿਲਾਂ ਤਾਂ ਬਹੁਤ ਹੀ ਦੂਰ ਸੀਗੀਆਂ ਗੱਲ। ਹਾਂ, ਕਬੀਰ ਵਰਗਿਆਂ ਨੇ ਜਦੋਂ ਕਿਤੇ ਬ੍ਰਹਮ ਨੇ ਮੱਥੇ ਲੱਗਣਾ, ਫਿਰ ਉਹਨੂੰ ਜਾ ਕੇ ਨਹਾਉਣ ਜਾਣਾ ਗੰਗਾ ਦੇ ਵਿੱਚ, ਪਿੱਟੇ ਗਿਆ ਜੀ ਤਾਂ। ਇੰਨੀਆਂ ਗੱਲਾਂ ਸੀਗੀਆਂ, ਹਾਲਾਂਕਿ ਪੰਜਾਂ ਤੱਤਾਂ ਦਾ ਪੂਰਾ ਛੇਵਾਂ ਚੇਤਨ ਕੀ ਪਿੱਟਿਆ ਗਿਆ, ਚੇਤਨ ਪਿੱਟੇ ਗਏ, ਪੰਜੇ ਤੱਤ ਪਿੱਟੇ ਗਏ, ਸਾਰੇ ਵਿਚਾਰ ਸਾਰੇ ਨਹੀਂ ਹੁੰਦੇ। ਇਸ ਤਰੀਕੇ ਦੇ ਪਹਿਲੇ ਪਹਿਰ ਇਹ ਖੁੱਲ ਜਿਹੜੀ ਹੋਈ ਹੈ ਕਬੀਰ ਤੋਂ, ਕਬੀਰ ਰਾਮਾਨੰਦ ਦੇ ਪਹਿਲੇ ਸ਼ੇਪ ਸਨ, ਜਿੱਥੋਂ ਫਿਰ ਇਹਨਾਂ ਨੇ ਰਵਦਾਸ ਆਦਿ ਸਾਰਿਆਂ ਨੂੰ ਆਪਣੇ ਸ਼ਿਸ਼ਟ ਯੋਗ ਜਾਣ ਕੇ ਸ਼ੇਪ ਬਣਾਇਆ। ਦੱਸਿਆ ਵੀ ਯੋਗਤਾ ਦੀ ਲੋੜ ਹੈ, ਸੀ ਆਦਿ ਦੀ ਲੋੜ ਨਹੀਂ। ਗੁਰੂ ਦਸਮ ਪਾਤਸ਼ਾਹ ਦੇ ਵਕਤ ਦੀ ਗੱਲ ਹੈ, ਪੰਡਿਤ ਪੜ੍ਹ ਕੇ ਆਇਆ ਕਾਸ਼ੀ ਤੋਂ, ਆਪਣੇ ਕਿਹਾ ਸਿੱਖਾਂ ਨੂੰ ਪੜ੍ਹਾਓ, ਬ੍ਰਹਮ ਵਿੱਦਿਆ ਦਿਓ। ਉਹਨਾਂ ਨੇ ਬ੍ਰਹਮ ਵਿੱਦਿਆ ਪੜ੍ਹਾਉਣੀ ਸ਼ੁਰੂ ਕਰ ਦਿੱਤੀ, ਹੌਲੀ ਹੌਲੀ ਪੁੱਛਣਾ ਸ਼ੁਰੂ ਕਰ ਦਿੱਤਾ, ਤੇਰੀ ਕੀ ਯਾਦ ਹੈ, ਤੇਰੀ ਕੀ ਯਾਦ ਹੈ। ਕੋਈ ਕਹਿੰਦਾ ਮਨਾਈਆਂ, ਕੋਈ ਕਹਿੰਦਾ ਸ਼ੀਮਾ ਵਿੱਚ, ਕੋਈ ਕੁਛ, ਕੋਈ ਕੁਛ। ਕਹਿੰਦਾ ਮੈਂ ਤਾਂ ਨਹੀਂ ਤੁਹਾਨੂੰ ਪੜ੍ਹਾਉਂਦਾ, ਕਿਉਂਕਿ ਬ੍ਰਹਮਣ ਤੋਂ ਛੱਤੀ ਤੋਂ ਬਿਨਾਂ ਵਿੱਦਿਆ ਦੇਣੀ ਹੋਰ ਕਿਸੇ ਨੂੰ ਸਰਕਾਰ ਨਹੀਂ। ਤੁਸੀਂ ਆਪਣੇ ਕਈ ਜਾਤਾਂ ਦੱਸ ਰਹੇ ਹੋ, ਪੁਰਾਣੋਂ ਹਟ ਗਿਆ। ਗੁਰੂ ਜੀ ਪਾਸ਼ ਚਾਹੇ ਤੋਈ, ਗੁਰੂ ਜੀ ਪੰਡਿਤ ਨੂੰ ਪੁੱਛਿਆ, ਕਿਉਂ ਪੰਡਿਤ ਜੀ, ਕੀ ਕਾਰਨ? ਕਹਿਣਗੇ ਮਹਾਰਾਜ ਦੇ ਤਾਂ ਹੈ ਬ੍ਰਹਮਣ ਤੇ ਸ਼ਕਤੀ ਤੋਂ ਬਿਨਾ ਪਰ ਵਿਦਿਆ ਨਹੀਂ ਦਿੱਤੀ ਜਾਂਦੀ। ਇਹ ਤਾਂ ਦੇਖੋ ਨਾ ਕੋਈ ਇਹਨਾਂ ਮਨਾਈ ਕੋਈ ਹਿੰਮਤ ਕੁਛ ਕੋਈ ਕੁਛ ਅਧਿਕਾਰ ਹੀ ਨਹੀਂ ਰੱਖਦੇ ਇਸਤਰੀ ਜਾਣਾ ਤੇ ਇਹ ਨਾ ਸਤਸੰਗ ਵਿੱਚ ਜਾਣ ਦਾ ਅਧਿਕਾਰ ਰੱਖਦੇ ਤੇ ਨਾ ਹੀ ਉਹ ਕਿਸੇ ਧਰਮ ਮੰਦਰਾਂ ਵਿੱਚ ਜਾਣ ਦਾ ਅਧਿਕਾਰ ਇਹਨਾਂ ਤੇ ਨਾ ਹੀ ਪਰਮਿਤੇ ਦੇ ਪੁੰਡ ਦੇ ਅਧਿਕਾਰੀ ਹਨ। ਕਿਵੇਂ ਪਰਮਿਤੇ ਮੈਨੂੰ ਤਾਂ ਪਤਾ ਨਹੀਂ ਜੀ ਤਾਂ ਮੈਂ ਸ਼ੁਰੂ ਕਰ ਦਿੱਤਾ। ਗੁਰੂ ਜੀ ਕਹਿਣ ਲੱਗੇ ਮਰਸਿਕਾ ਕੇ ਇੱਕ ਤਾਂ ਇਹਨਾਂ ਦੀ ਜਾਤ ਪਾਤ ਸਾਰੀ ਖਤਮ ਹੋ ਗਈ ਛੋਟੀ ਹੋ ਗਈ ਸਾਰੇ ਛੱਡਣ ਗੱਲ। ਬਾਕੀ ਤੁਸੀਂ ਅਧਿਕਾਰ ਦੇਖੋ ਬੁੱਧ ਦੇਖੋ ਬ੍ਰਹਮ ਵਿਦਿਆ ਗ੍ਰਹਿਣ ਕਰਨ ਨੂੰ ਕਿਸੇ ਬੁੱਧ ਯੋਗ ਹੈ ਬਸ ਇਹ ਗੱਲ ਦੇਖੋ। ਤੂੰ ਕਹਿੰਦਾ ਨਹੀਂ ਜੀ ਬਸ ਮੈਂ ਤਾਂ ਛੱਤੀ ਬ੍ਰਹਮ ਤੋਂ ਪੜ੍ਹਾਵਾਂਗਾ। ਜਦੋਂ ਇਸੀ ਗੱਲ ਸੀ ਉੱਥੇ ਨਹੀਂ ਪੜ੍ਹਾਇਆ ਤੁਹਾਨੂੰ ਜਾਣਾ ਹੀ ਪੈਣਾ ਸੀ। ਗੁਰੂ ਜੀ ਕਹਿੰਦੇ ਚੰਗਾ ਤੁਸੀਂ ਹੁਣ ਉਹ ਕਹਿਣਾ ਜਿਹਨਾਂ ਨੂੰ ਸ਼ੁੱਧ ਰਿਹਾ ਐਸਾ ਕੁਛ ਦੱਸੋ ਉਹਨਾਂ ਦੇ ਤੁਸੀਂ ਅੱਗੇ ਨੱਕ ਰਗੜ ਕੇ ਉਹਨਾਂ ਦੇ ਵਿਦਿਆ ਹਾਸਲ ਕਰਿਆ ਕਰੋਗੇ ਐਸਾ ਬਚਨ ਦਿੱਤਾ। ਸਾਹਿਬ ਯੋਗਤਾ ਦੇਖੋ ਇਸੀ ਤਰ੍ਹਾਂ ਸਮਾਂ ਸੀ ਇਹਦਾ ਕਾਸ਼ੀ ਦੀ ਗੱਲ ਹੈ ਜਿਹੜਾ ਇਹੋ ਜਿਹਾ ਸ਼ਹਿਰ ਹੈ ਜਿਸਦੇ ਵਿੱਚ ਜਿਸ ਵਿੱਚ ਹਰ ਧਰਮ ਦੇ ਮੰਦਰ ਹਰ ਨੇ ਕਿਸਮ ਦੇ ਲੋਕ ਵੱਸਦੇ ਹਨ ਵਿਦਿਆ ਦਾ ਭੰਡਾਰ ਮੰਨਿਆ ਹੈ ਉੱਥੇ ਹੋਏ ਹਨ। ਰਮਨੰਦ ਜੀ ਸੁਖਬੀਰ ਜੀ ਨੂੰ ਜਦੋਂ ਇਹਨਾਂ ਨੇ ਉਪਦੇਸ਼ ਕੀਤਾ ਯੋਗ ਅਧਿਕਾਰ ਦੇ ਕੇ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਇਹ ਤਾਂ ਫਜ਼ੂਲ ਗੱਲਾਂ ਹਨ ਅਧਿਕਾਰੀ ਹੋਣਾ ਚਾਹੀਦਾ ਜਦ ਤਾਂ ਪਤਨ ਕੀ ਦਰਿਆ ਪਿਆ ਪੰਜਾਂ ਤੱਤਾਂ ਮਿੱਟੀ ਪਾਣੀ ਹਵਾ ਆਕਾਸ਼ ਪੰਜਾਂ ਤੱਤਾਂ ਦੇ ਸਾਰੇ ਪੂਤਲੇ ਹਨ ਪਰ ਦੇਖਿਆ ਚੇਤਨ ਹੈ ਚੇਤਨ ਦੀ ਕੋਈ ਜਾਤ ਪਾਤ ਨਹੀਂ ਪੰਜਾਂ ਤੱਤਾਂ ਦੀ ਕੋਈ ਜਾਤ ਨਹੀਂ ਹੈ ਅਧਿਕਾਰ ਹੋਣਾ ਚਾਹੀਦਾ ਹੈ ਕੋਈ ਅਧਿਕਾਰ ਵੀ ਮਿਲ ਜਾਏ ਇਹਨੂੰ ਮਤਲਬ ਹੋਰ ਕੀ ਹੈ ਇਹਨਾਂ ਗੱਲਾਂ ਨੂੰ ਕੱਢਦੇ ਰਹੇ ਇਸੀ ਕਰਕੇ ਜਿਤਨੇ ਫਿਰ ਆਉਣਾ ਅੱਛੇ ਯੋਗ ਰਸ ਆਦ ਚੰਗੇ ਚੰਗੇ ਨੇ ਇਹਨਾਂ ਜਾਤਾਂ ਦੇ ਸੇਵਕ ਸਨ ਸੈਨ ਵਗੈਰਾ ਇਹਨਾਂ ਦੇ ਸੇਵਕ ਹੋਏ ਹਨ। ਇਸੀ ਤਰ੍ਹਾਂ ਗੁਰੂ ਜੀ ਨੇ ਸ਼ਬਦ ਦੇ ਵਿੱਚ ਕਦੇ ਹਰੇਕ ਦੀਆਂ ਜਾਤਾਂ ਦਾ ਜ਼ਿਕਰ ਕੀਤਾ ਕਿਉਂ ਉਦੋਂ ਇਹਨਾਂ ਦਾ ਜ਼ਿਆਦਾ ਹੀ ਰਿਵਾਜ ਸੀ। ਗੋਬਿੰਦ 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 ਸਿੰਘ ਨਾਮ ਦਿਓ ਮੰਡਲੀਣਾ ਆਰ ਦਾਨ ਪੁੱਛੀ ਪ੍ਰਭੋ ਲਖੀਣਾ ਗੁਣਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਬੀਜ ਕੁਲਾ ਜਲਾਇ ਰੋ ਪੇਉ ਗੁਣੀ ਗਹੀਰਾ ਪ੍ਰਕਾਸ਼ ਧਨਤਾ ਢੋਰਨੀ ਦਿਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸਿੰਘ ਦਰਸ਼ਨ ਪਾਇਆ ਸੈਨ ਲਾਈ ਪੁਤਕਾਰ ਗਿਆ ਉਹ ਕਰ ਕਰ ਸੁਣਿਆ ਹਿਰਦੇ ਵਸਿਆ ਪਾਵਨ ਭਗਤਾਂ ਮੈਂ ਗਣਿਆ ਇਹ ਵੀ ਸੁਣ ਕੇ ਜਾਗਰੂਕ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਥੰਨਾ ਬੜੇ ਭਗਤ ਇਹਨਾਂ ਦੇ ਵਿੱਚ ਜਾਤਾਂ ਦਾ ਨਾਂ ਇਸ ਵਾਸਤੇ ਰੱਖਿਆ ਉਸ ਸਮੇਂ ਕਿਉਂਕਿ ਇਹਨਾਂ ਦਾ ਰਿਵਾਜ ਸੀ ਇਉਂ ਕਰਕੇ ਰਵਿਦਾਸ ਅੱਜ ਜਨਮਦਿਨ ਇਸ ਕਰਕੇ ਜੇਕਰ ਵਿਸ਼ੇਸ਼ ਵਿਚਾਰ ਉਸਦੇ ਉੱਪਰ ਹੋਣੀ ਹੈ ਸੇਵ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਅੱਜ ਇਸ ਸ਼ਹਿਰ ਦੇ ਬਾਹਰ ਬੈਠੇ ਹਨ ਮਰਦਾਨਾ ਪ੍ਰਭਾਵ ਵਜਾ ਰਿਹਾ ਹੈ ਆਪ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ ਨਾਮ ਅਮੋਲਕ ਜੀ ਮੇਰੇ ਸਾਹਿਬ ਦਾ ਨਾਮ ਅਮੋਲਕ ਜੀ ਮੇਰੇ ਸਾਹਿਬ ਦਾ Thank you. ਜਿੰਨਾ ਭਾਗ ਮਥਾ ਨਾਨਕ ਸਹੀ ਹਰਨ ਮਾਨ ਦੁਨੀਆਂ ਤੇ ਸਭ ਤੇ ਅਮੋਲਕ ਵਸਤੂ ਪਰਮੇਸ਼ਰ ਦਾ ਨਾਮ ਹੈ। ਇਤਨੀ ਅਮੋਲਕ ਵਸਤੂ ਹੋਰ ਕੋਈ ਵੀ ਨਹੀਂ ਹੈ। ਇੱਕ ਦਫ਼ਾ ਨਾਥ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ ਦੁਆਰਕਾ ਵਿੱਚ ਆਏ। ਕ੍ਰਿਸ਼ਨ ਜੀ ਹੈ ਨਹੀਂ ਸਨ, ਕ੍ਰਿਸ਼ਨ ਦੀਆਂ ਰਾਣੀਆਂ ਸਾਰੀਆਂ ਨਾਥ ਜੀ ਦੇ ਚਾਰ ਚੁਫੇਰੇ ਬੈਠ ਗਈਆਂ ਤੇ ਉਹਨਾਂ ਨੇ ਇਹ ਬੇਨਤੀ ਕਰਨੀ ਸ਼ੁਰੂ ਕੀਤੀ, ਰਿਸ਼ੀ ਜੀ ਸਾਨੂੰ ਇਹੋ ਜਿਹਾ ਬਚਨ ਕਰੋ, ਇਹੋ ਜਿਹਾ ਵਰ ਦਿਓ। ਹਰ ਜਨਮ ਦੇ ਵਿੱਚ ਕ੍ਰਿਸ਼ਨ ਭਗਵਾਨ ਸਾਡੇ ਪਤੀ ਦੇ ਹੋਇਆ। ਇਹ ਬਚਨ ਸੁਣ ਕੇ ਨਾਥ ਜੀ ਕਹਿਣ ਲੱਗੇ, ਜੇਕਰ ਤੁਸੀਂ ਉਹ ਚਾਹੁੰਦੇ ਹੋ ਤਾਂ ਇਉਂ ਕਰੋ, ਕ੍ਰਿਸ਼ਨ ਜੀ ਨੂੰ ਦਾਨ ਕਰ ਦਿਓ। ਕ੍ਰਿਸ਼ਨ ਜੀ ਦਾ ਦਾਨ ਕਰ ਦਿਓ, ਦਾਨ ਕੀਤੀ ਹੋਈ ਵਸਤੂ ਹੀ ਫਲੀਭੂਤ ਹੋਇਆ ਕਰਦੀ ਹੈ। ਜ਼ਮੀਨ ਵਿੱਚ ਜਿਹਾ ਬੀਜ ਬੀਜਿਆ ਹੋਈ ਫਲੀਭੂਤ ਹੋਇਆ ਕਰਦਾ ਹੈ। ਉਹਨਾਂ ਨੇ ਚੂੜੀ ਛੱਡੀ ਹੈ, ਜੋ ਤਰੀਕਾ ਦਾਨ ਕਰਨ ਦਾ ਸੀ ਉਹ ਰਸਮ ਦੇ ਮੁਤਾਬਕ ਦਾਨ ਕਰਦਾ। ਕਿਤਨੇ ਨੂੰ ਕ੍ਰਿਸ਼ਨ ਜੀ ਬਾਹਰੋਂ ਆ ਗਏ। ਨਾਥ ਜੀ ਕਹਿਣ ਲੱਗੇ, ਮਹਾਰਾਜ ਹੁਣ ਤੁਹਾਡਾ ਘਰ ਵਿੱਚ ਕੋਈ ਹੱਕ ਨਹੀਂ, ਕਿਉਂਕਿ ਤੁਸੀਂ ਦਾਨ ਹੋ ਚੁੱਕੇ। ਠੀਕ ਹੈ, ਕਹਿਣ ਲੱਗੇ ਇਹ ਸਾਫ ਗੱਲ ਹੈ। ਚਲੋ ਕਹਿਣ ਲੱਗੇ, ਮੁੰਡੇ ਤੋਂ ਫੁਰ ਕੇ ਲੈ ਚੱਲੇ ਕ੍ਰਿਸ਼ਨ ਜੀ ਨੂੰ। ਰਾਣੀ ਕਹਿਣ ਲੱਗੀਆਂ, ਨਾਥ ਜੀ ਰਿਸ਼ੀ ਜੀ ਇਹ ਸਾਡਾ ਘਰ ਫੁੱਟ ਚੱਲੇ ਹੋ, ਆਦਮੀ ਬਿਨਾਂ ਕਰਦਾ ਕੀ ਬਣਦਾ। ਕਹਿਣ ਲੱਗੇ, ਮੈਂ ਤਾਂ ਜ਼ਬਰਦਸਤੀ ਦਾ ਨਹੀਂ ਲੈ ਚੱਲਿਆ, ਤੁਸੀਂ ਦਾਨ ਕੀਤਾ ਕਿ ਨਾ। ਕਹਿੰਦੇ ਹਾਂ ਕੀਤਾ ਤਾਂ ਹੈ, ਪਰ ਇਹਨਾਂ ਦੇ ਬਰਾਬਰ ਸਭ ਜੋ ਕੁਛ ਲੈਣਾ ਤੁਹਾਨੂੰ ਪਦਾਰਥ ਲੈ ਲਓ, ਅਸੀਂ ਇਹਦੇ ਬਰਾਬਰ ਤੋਲ ਲੈਂਦੇ ਹਾਂ। ਕਹਿਣ ਲੱਗੇ, ਚੰਗਾ ਥੋੜੀ ਖੁਸ਼ੀ ਹੈ। ਹਾਂ ਤਕੜ ਮੰਗਾ ਲਿਆ ਇੱਕ, ਇੱਕ ਪਲੜੇ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਤਾ, ਦੂਸਰੇ ਪਲੜੇ ਵਿੱਚ ਉਹਨਾਂ ਨੇ ਜਿਤਨੇ ਉਹਨਾਂ ਦੇ ਪਾਸ ਚੰਗੇ ਚੰਗੇ ਹੀਰੇ ਲਾਲ ਜਵਾਹਰ ਗਹਿਣੇ ਸਨ ਸਾਰੇ ਪਾਉਣੇ ਸ਼ੁਰੂ ਕਰ ਦਿੱਤੇ। ਸਾਰਾ ਪਲੜਾ ਭਰ ਗਿਆ, ਪਰ ਕ੍ਰਿਸ਼ਨ ਜੀ ਦਾ ਪਲੜਾ ਧਰਤੀ ਤੋਂ ਨਹੀਂ ਉੱਠਿਆ। ਜਿੰਨਾ ਧਨ ਪਦਾਰਥ ਉਹਨਾਂ ਪਾ ਸੀ ਸਾਰਾ ਹੀ ਪਾ ਦਿੱਤਾ, ਭਾਵੇਂ ਕਈ ਗੁਣਾ ਜ਼ਿਆਦਾ ਹੋਣਾ ਉਹਨਾਂ ਤੋਂ, ਪਰ ਫਿਰ ਵੀ ਉਹ ਪੱਲਾ ਨਹੀਂ ਉੱਠਿਆ। ਹੁਣ ਕਹਿਣ ਲੱਗੇ, ਇਹਨੂੰ ਜ਼ਿਆਦਾ ਤਾਂ ਸਾਡੇ ਪਾਸ ਕੁਛ ਹੈ ਨਹੀਂ। ਨਾਥ ਜੀ ਕਹਿਣ ਲੱਗੇ, ਇਹਦੇ ਬਰਾਬਰ ਤੋਰ ਲਿਓ ਫਿਰ ਇਹਨਾਂ ਨੂੰ ਰੱਖ ਲਓ, ਅਗਰ ਨਹੀਂ ਹੈ ਫਿਰ ਮੈਂ ਇਹਨੂੰ ਲੈ ਜਾਂਗਾ, ਦਾਨ ਹੋ ਹੀ ਚੁੱਕੇ। ਸੋ ਬੜੀ ਮੁਸ਼ਕਿਲ ਬਣ ਗਈ। ਅਸੀਂ ਇਹ ਕਹਿਣ ਲੱਗੀ ਹਾਂ, ਰਿਸ਼ੀ ਜੀ ਸੁਣਿਆ ਸੰਤਰੇ ਵਿੱਚ ਮੇਘ ਮਾਰ ਦਿੰਦੇ, ਤੁਸੀਂ ਸਾਨੂੰ ਕੋਈ ਯਤਨ ਦੱਸੋ, ਕੋਈ ਢੰਗ ਦੱਸੋ ਜਿਸ ਕਰਕੇ ਇਹ ਕ੍ਰਿਸ਼ਨ ਜੀ ਰਹਿ ਜਾਣ ਸਾਡੇ ਘਰ। ਕ੍ਰਿਸ਼ਨ ਜੀ ਨੇ ਸੋਚਿਆ, ਚਲੋ ਇਹਦਾ ਮਨ ਦੂਰ ਹੋ ਚੁੱਕਾ। ਇੱਕ ਪਤਾ ਲਿਆ, ਕਹਿਣ ਲੱਗੇ ਤੁਲਸੀ ਦਾ ਪਤਾ ਲੈਂਦਾ, ਉਹਦੇ ਉੱਪਰ ਪਰਮੇਸ਼ਰ ਦਾ ਨਾਂ ਹਰੇ ਰਾਮ ਲਿਖ ਕੇ ਉਸ ਪਲੜੇ ਵਿੱਚ ਰੱਖਿਆ ਜਿਸ ਵਿੱਚ ਗਹਿਣੇ ਗੱਟੇ ਪਏ, ਉਹਨਾਂ ਦੇ ਧਨ ਪਦਾਰਥ ਪਿਆ ਹੋਇਆ ਸੀ। ਪਹਿਲਾਂ ਤਾਂ ਕ੍ਰਿਸ਼ਨ ਦਾ ਪਲੜਾ ਧਰਤੀ ਤੇ ਪਿਆ, ਉਹ ਬਹੁਤ ਉੱਚਾ ਸੀ। ਜਦੋਂ ਉਹ ਪੱਤਾ ਉਸ ਪਲੜੇ ਵਿੱਚ ਰੱਖਿਆ, ਇੱਕ ਲੱਖ ਹੀ ਕ੍ਰਿਸ਼ਨ ਵਾਲਾ ਪੱਲਾ ਉੱਚਾ ਚਲਾ ਗਿਆ। ਕਹਿਣ ਲੱਗੇ, ਆਪਣੇ ਗਹਿਣੇ ਗੱਟੇ ਧਨ ਪਦਾਰਥ ਸਾਰਾ ਨਾਲ ਜੀ ਕਹਿਣ ਲਾ ਲਿਆ, ਤਾਂ ਫਿਰ ਵੀ ਉਹ ਪਲੜਾ ਕ੍ਰਿਸ਼ਨ ਵਾਲਾ ਬਹੁਤ ਉੱਚਾ, ਤੇ ਉਹ ਪੱਲਾ ਜਿਹਦੇ ਵਿੱਚ ਸਿਰਫ ਇੱਕ ਪੱਤਾ ਜਿਹਦੇ ਪਰਮੇਸ਼ਰ ਦਾ ਨਾਂ ਲਿਖਿਆ ਸੀ, ਉਹ ਧਰਤੀ ਤੋਂ ਨਹੀਂ ਉੱਠਦਾ। ਕਹਿਣ ਲੱਗੇ, ਦੇਖੋ ਨਾਮ ਨਾਮੀ ਨਾਲ ਹੀ ਪਾਰਾ ਹੈ, ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਲ ਜ਼ਿਆਦਾ ਵਜ਼ਨਦਾਰ ਹੈ। ਰੱਖੋ, ਕਹਿਣ ਲੱਗੇ, ਤੁਹਾਨੂੰ ਤਾਂ ਨਾਮ ਦੀ ਲੋੜ ਹੈ, ਪਰ ਤੁਹਾਨੂੰ ਤਾਂ ਪਰਮੇਸ਼ਰ ਦੇ ਭਜਨ ਦੀ ਲੋੜ ਹੈ। ਤਾਂ ਇੰਨਾ ਕਹਿੰਦੇ ਹੋਏ ਨਾਲ ਜੀ ਆਪਣਾ ਪਰਮੇਸ਼ਰ ਦੇ ਗੁਣਾਂ ਵਾਸ ਹੋਏ ਹੋਏ ਤੁਰ ਗਏ। Thank you. ਕੇ ਛਿੱਤਾਂ ਦਾ ਸਾਡੇ ਦੇਸ਼ ਵਿੱਚ ਬੜਾ ਜ਼ੋਰ ਸੀ। ਪ੍ਰਾਣਾਯਾਮ ਦਾ ਉਦੋਂ ਮਾਰਗ ਹੁੰਦਾ, ਸਰੀਰ ਤਕੜੇ ਬਲੀ ਨਰੋਏ ਹੁੰਦੇ ਸਨ। ਸਾਈਆਂ ਗੁਰੂ ਨਾਨਕ ਜੀ ਦਾ ਸਿੱਧਾਂ ਨਾਲ ਕਈ ਥਾਈ ਮੇਲ ਮਿਲਾਪ ਤੇ ਚਰਚਾ ਵਾਰਤਾ ਹੋਈ। ਸੁਮੇਰ ਪਰਬਤ ਤੇ ਹੀ ਗੁਰੂ ਜੀ ਨੇ ਸਿੱਧਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਹੀ ਸ੍ਰੀ ਜਪੀ ਸਾਹਿਬ ਦਾ ਉਚਾਰਨ ਕੀਤਾ ਹੈ। ਇੱਕ ਥਾਂ ਗੁਰੂ ਨੇ ਪੁੱਛਿਆ, ਮਹਾਰਾਜ ਸਾਡਾ ਮਾਰਗ ਪ੍ਰਾਣਾਯਾਮ ਹੈ, ਰਿਚਕ ਪੂਰ ਕੁੰਭਕ ਦੁਆਰਾ ਅਸੀਂ ਪ੍ਰਾਣਾ ਦਸ਼ਮੇ ਦੁਆਰਾ ਸਥਿਤ ਕਰਕੇ ਉਸ ਸਥਿਤੀ ਦੇ ਵਿੱਚ ਨਿਰਾਕਾਰ ਦਰਸ਼ਨ ਕਰਦੇ ਹਾਂ, ਉਸਦੇ ਆਸਰੇ ਗਿਆਨ ਪ੍ਰਾਪਤ ਕਰਕੇ ਜਨਮ ਦੀ ਨਿਵਿਰਤੀ ਕਰਦੇ ਹਾਂ, ਸਾਡਾ ਮਾਰਗ ਹੈ। ਤੁਹਾਡਾ ਮਾਰਗ ਹੈ ਪ੍ਰੇਮਾ ਭਗਤੀ, ਪ੍ਰਭੂ ਦਾ ਭਜਨ ਔਰ ਉਹਦਾ ਭਗਤੀ ਆਦਿ। ਸਵਯੰ ਕਿਰਪਾ ਕਰਕੇ ਦੱਸੋ, ਦੁਨੀਆਂ ਦੇ ਵਿੱਚ ਸਭ ਤੋਂ ਉੱਚੀ ਵਸਤੂ ਕਿਹੜੀ ਹੈ? ਗੁਰੂ ਜੀ ਨੇ ਕਿਹਾ, ਦੁਨੀਆਂ ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਇਹ ਸਾਰੇ ਸੰਸਾਰ ਦਾ ਮੈਟੀਰੀਅਲ ਹੈ। ਦੇਖ ਲਓ ਨਿਗਾਹ ਮਾਰਗ, ਮਕਾਨ ਨੂੰ ਦੇਖੋ, ਕਿਸੇ ਚੀਜ਼ ਨੂੰ ਦੇਖੋ, ਪੰਜਾਂ ਤੱਤਾਂ ਤੋਂ ਬਿਨਾਂ ਕੋਈ ਚੀਜ਼ ਨਹੀਂ ਨਿਕਲੀ। ਛੇ ਮਾਚੇ ਤੇ ਇਹਨਾਂ ਵਿੱਚ ਪਰਮਾਤਮਾ, ਪੰਜੇ ਤੱਕ ਠੋਸ ਹਨ, ਜੜ ਹਨ, ਮੈਟਰ ਹੈ ਤੇ ਪਰਮਾਤਮਾ ਚੇਤਨ ਹੈ, ਸਚਿਦਾਨੰਦ ਉਹਦਾ ਸਰੂਪ ਹੈ, ਇਹਨਾਂ ਦਾ ਸਰੂਪ ਸਤਜੜ ਸਰੂਪ ਹੈ। ਸੋ ਪੰਜੇ ਤੱਤਾਂ ਦਾ ਸਾਰਾ ਸੰਸਾਰ ਬਣਿਆ ਹੋਇਆ ਹੈ। ਫਿਰ ਇਹਨਾਂ ਤੋਂ ਉੱਚੀ, ਇਹਨਾਂ ਤੋਂ ਉੱਚਾ ਪਰਮਾਤਮਾ, ਕਿਉਂਕਿ ਇਹਨਾਂ ਨੂੰ ਚੇਤਨਤਾ ਦੇ ਰਿਹਾ ਹੈ। ਅਗਰ ਇਹਨਾਂ ਨੂੰ ਪਰਮਾਤਮਾ ਚੇਤਨਤਾ ਨਾ ਦੇਵੇ ਤੇ ਜਦ ਚੀਜ਼ ਆਪਣੇ ਆਪ ਕੈਸੇ ਹਰਕਤ ਕਰ ਸਕਦੀ ਹੈ? ਮਾਈਕ੍ਰੋਫੋਨ ਪਿਆ ਹੈ, ਕਰੰਟ ਨਾ ਆਵੇ, ਬਿਜਲੀ ਦਾ ਆਇਆ ਜੋ ਚੁੱਥੇ ਰੱਖੀ ਹੋਈ ਹੈ ਬੈਟਰੀ ਸ਼ੈਟਰੀ, ਇਹ ਕਿਵੇਂ ਆਵਾਜ਼? ਪੱਖੇ ਨੂੰ ਕੋਈ ਆਵਾਜ਼, ਬਾਜੀ ਨੂੰ ਕੋਈ ਵਜਾਉਣ ਵਾਲਾ ਨਾ ਹੋਵੇ ਚੇਤਨ, ਇਹ ਕਿਵੇਂ ਬਚ ਸਕਦਾ? ਇਸੇ ਤਰ੍ਹਾਂ ਜੜ ਵਸਤੂ ਨੂੰ ਚੇਤਨਤਾ ਦੇਣ ਵਾਲੀ ਚੇਤਨ ਜੋ ਪਰਮਾਤਮਾ ਹੈ, ਜੇ ਉਹ ਸੱਤਿਆ ਨਾ ਦੇਵੇ ਆਪਣੇ ਆਪ ਦੇ ਵਿੱਚ ਕੀ ਸੱਤਿਆ ਹਰਕਤ ਹੀ ਨਹੀਂ ਕਰ ਸਕਦੀ ਕੋਈ ਵਸਤੂ। ਇਸ ਵਾਸਤੇ ਪਰਮਾਤਮਾ ਜਿਹੜਾ ਹੈ ਉਹ ਇਹਨਾਂ ਪੰਜਾਂ ਤੱਤਾਂ ਤੋਂ ਉੱਚੀ ਵਸਤੂ, ਸਭ ਤੋਂ ਵੱਡੀ ਵਸਤੂ ਪਰਮਾਤਮਾ ਹੈ। ਵੈਸੇ ਤਾਂ ਵਿਚਾਰਵਾਨ ਪੰਜਾਂ ਤੱਤਾਂ ਨੂੰ ਪਰਮਾਤਮਾ ਦਾ ਸੁਭਾਵ ਮੰਨਦੇ ਹਾਂ। ਆਕਾਸ਼ ਪਰਿਪੂਰਨ ਸੁਭਾਵ ਹੈ, ਹਵਾ ਚੇਤਨ ਸੁਭਾਵ ਹੈ, ਅਗਨੀ ਪ੍ਰਕਾਸ਼ ਸੁਭਾਵ ਹੈ, ਜਲ ਸੁਰਾਤਮ ਸੁਭਾਵ, ਪ੍ਰਿਥਵੀ ਆਧਾਰ ਸੁਭਾਵ ਹੈ। ਇੱਕੋ ਚੇਤਨ ਦੇ ਪੰਜਾਂ ਸੁਭਾਵਾਂ ਦੁਆਰਾ ਇਹਨਾਂ ਦਾ ਕਰਿਆ ਇਹ ਗਿਆਨਵਾਨ ਦਾ ਆਪਣਾ ਨਿਸ਼ਠਾ ਦ੍ਰਿਸ਼ਟੀ ਤੇ ਚਿੰਤਨ ਹੈ। ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖਿਆ ਇੱਕ ਬਿਨ ਕੋਈ ਨਾਨਕ ਲਖਨ ਬਨ ਗਿਆ ਨਹੀਂ ਹੋਏ, ਉਹਨਾਂ ਦੀ ਐਸੀ ਹੈ। ਸੋ ਗੁਰੂ ਜੀ ਨੇ ਫਿਰ ਪੁੱਛਿਆ, ਗੋਰਖ ਨੇ ਫਿਰ ਪੁੱਛਿਆ, ਮਹਾਰਾਜ ਠੀਕ ਹੈ, ਸਭ ਤੋਂ ਉੱਚੀ ਵਸਤੂ ਪਰਮਾਤਮਾ ਹੈ, ਉਹ ਤੋਂ ਬਿਨਾਂ ਤਾਂ ਕੋਈ ਵਸਤੂ ਨਹੀਂ, ਸਾਰੇ ਪਰਿਪੂਰਨ ਹੈ, ਕੋਈ ਵੀ ਸੰਸਾਰ ਇਉਂ ਹੈ ਜਿਵੇਂ ਸਮੁੰਦਰ ਦੇ ਵਿੱਚ ਚੱਕਲੇ ਗੁੱਟਦੇ ਹੁੰਦੇ, ਕਦੇ ਆਉਂਦੇ ਨੇ ਕਦੇ ਨਹੀਂ ਆਉਂਦੇ, ਪਰ ਪਾਣੀ ਸਰੀਰੀ ਹੈ। ਇਸ ਕਰਕੇ ਪਰਮਾਤਮਾ ਸਰੀਰੀ ਹੈ, ਸੰਸਾਰ ਕਦੇ ਆਉਂਦਾ ਕਦੇ ਨਹੀਂ ਆਉਂਦਾ। ਤੇ ਇਉਂ ਕਿਰਪਾ ਕਰਕੇ ਦੱਸੋ, ਪਰਮਾਤਮਾ ਤੇ ਉੱਚੀ ਜਾਂ ਵੱਡੀ ਵੀ ਕੋਈ ਵਸਤੂ ਹੈ? ਗੁਰੂ ਜੀ ਕਹਿਣਗੇ ਹਾਂ, ਉੱਚੇ ਉੱਪਰ ਉੱਚਾ ਨਾ, ਪੰਜਾਂ ਤੱਤਾਂ ਦੇ ਉੱਚਾ ਚੇਤਨ ਪਰਮਾਤਮਾ ਹੈ, ਉਹਦੇ ਉੱਚਾ ਵੀ ਉਹਦਾ ਨਾਮ ਹੈ। ਉਹ ਕਿਉਂ? ਪਰਮਾਤਮਾ ਸਾਰੇ ਪਰਿਪੂਰਨ ਹੈ, ਉਸ ਤੋਂ ਖਾਲੀ ਕੋਈ ਵੀ ਨਾ ਥਾਂ ਨਹੀਂ, ਚੌਦਾਂ ਚੌਦਾਂ ਲੋਕ ਮਿਝਾ ਰੁਮ ਰੁਮੇ ਵਸੇ ਮਕਾ, ਐਸੀ ਵਸਤੂ ਹੈ ਜਿਸ ਤੋਂ ਖਾਲੀ ਕੋਈ ਥਾਂ ਨਹੀਂ, ਪਰ ਉਹਨੀ ਦਾ ਨਹੀਂ। ਔਰ ਉਹਦੀਆਂ ਸ਼ਕਤੀਆਂ ਜਿੱਥੇ ਆਪ ਹੁੰਦਾ ਹੈ, ਆਦਮੀ ਦੀ ਸ਼ਕਤੀ ਉਹਦੇ ਨਾਲ ਹੀ ਹੁੰਦੀ, ਇਸੀ ਤਰ੍ਹਾਂ ਉਹਦੀਆਂ ਸ਼ਕਤੀ ਵੀ ਉਹਦੇ ਨਾਲ ਹੀ ਹਨ, ਪਰ ਉਹ ਵੀ ਗੁਪਤਾਨ ਪਰਮਾਤਮਾ ਦੇ ਗੁਪਤ ਹੈ। ਜਦੋਂ ਉਹਦਾ ਨਾਮ ਜਪੀਂਦਾ ਹੈ, ਸ਼ਕਤੀਆਂ ਵੀ ਪ੍ਰਗਟ ਹੋ ਜਾਂਦੀਆਂ, ਉਹ ਆਪ ਵੀ ਪ੍ਰਗਟ ਹੋ ਜਾਂਦਾ। ਇਸ ਕਰਕੇ ਉੱਚੇ ਉੱਪਰ ਉੱਚਾ ਨਾ, ਪਰਮਾਤਮਾ ਤੋਂ ਵੀ ਪਰਮਾਤਮਾ ਦਾ ਨਾਮ ਉੱਚਾ ਹੈ, ਕਿਉਂਕਿ ਉਹਦੇ ਜਪੇ ਤੋਂ ਉਹ ਜਿੱਥੇ ਜਿੱਥੇ ਜਿਹਨਾਂ ਉਹਦਾ ਨਾਮ ਜਪਿਆ ਉੱਥੇ ਉੱਥੇ ਪ੍ਰਗਟ ਹੋ ਗਿਆ, ਉਹਦੀਆਂ ਸ਼ਕਤੀਆਂ ਵੀ ਨਾਲ ਹੀ ਆ ਗਈਆਂ, ਆਦਮੀ ਜਿੱਥੇ ਜਾਂਦੇ ਸ਼ਾਮੀ ਨਾਲ ਜਾਂਦੀ ਹੀ ਦੇਖਦਾ। ਇਸ ਕਰਕੇ ਉੱਚੇ ਉੱਪਰ ਉੱਚਾ ਨਾ, ਪਰਮਾਤਮਾ ਤੋਂ ਵੀ ਯਾਨੀ ਉੱਚੀ ਵਸਤੂ ਪਰਮਾਤਮਾ ਦਾ ਨਾਮ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਹਨ ਸਾਈ ਨਾਮ ਅਮੋਲ ਸੀ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਨਾਨਕ ਸ਼ੇਰੀ ਹਰ ਰੰਗ ਮਾਨ। ਇਉਂ ਗੁਰੂ ਬਾਬਾ ਜੀ ਨੇ ਬਾਰ ਬਾਰ ਸ਼ਬਦ ਦਾ ਉਚਾਰਨ ਕੀਤਾ ਸਮਾਪਤੀ ਤੋਂ ਬਾਅਦ ਕਹਿਣਾ ਮਹਾਰਾਜ ਭੁੱਖ ਚਾਦੀ ਲੱਗੀ ਹੈ, ਕੁਛ ਖਾਣ ਪੀਣ ਵਾਸਤੇ ਚਾਹੀਦਾ ਹੈ, ਮੇਰੇ ਤਾਂ ਕਲੇਜਾ ਭੁੱਖਣਾ ਚੱਟਿਆ ਜਾ ਰਿਹਾ। ਗੁਰੂ ਜੀ ਕਹਿਣ ਮਰਦਾਨਿਆ ਹੁਣ ਇੱਥੇ ਤਾਂ ਕੁਛ ਨੀ। ਮਰਦਾਨਾ ਕਹਿਣਗੇ ਮਹਾਰਾਜ ਉਹ ਸਾਹਮਣੇ ਦੇਖੋ ਉੱਚੇ ਉੱਚੇ ਮਕਾਨਾਤ ਨਜ਼ਰ ਆ ਰਹੇ ਹਨ, ਪ੍ਰਦੀਪ ਸਿੰਘ ਦਾ ਕੋਈ ਸ਼ਹਿਰ ਹੈ, ਮੈਂ ਉੱਥੇ ਜਾ ਕੇ ਖਾਇਆ। ਗੁਰੂ ਜੀ ਕਹਿੰਦੇ ਇਉਂ ਦੱਸ ਸ਼ਹਿਰ ਤਾਂ ਅਧੀਨ ਹੈ, ਮਕਾਨ ਵੀ ਦੀਨ ਹੈ, ਤੇਰਾ ਕੋਈ ਵਾਕਸ ਉੱਥੇ ਤੈਨੂੰ ਫੜਾ ਦੂਗਾ। ਕਹਿਣ ਲੱਗਾ ਮਹਾਰਾਜ ਵਾਕਸ ਤਾਂ ਕੋਈ ਨੀ, ਫਿਰ ਕਿਵੇਂ ਖਾਣ ਕਿ ਮੰਗੇ ਖਾ ਲੋ ਮਰਦਾਨੇ ਆ, ਕੀ ਰੱਬ ਦਾ ਮੰਗੇ ਦੁਨੀਆਂ ਤੋਂ ਅਸ਼ਚਰ ਦੀ ਗੱਲ ਹੈ। ਇੰਨੀ ਗੱਲ ਕਹਿੰਦਾ ਕੀ ਚੀਜ਼ ਹੈ ਪਤਾ ਨੀ, ਲੇਕਿਨ ਤਾਂ ਲਾਭ ਸੀ ਮਰਦਾਨੇ ਨੂੰ ਕੋਈ ਪਤਾ ਨੀ ਸੀ ਇਸ ਵਸਤੂ ਦਾ। ਸ਼ਹਿਰ ਆ ਗਿਆ, ਸਬਜ਼ੀ ਫਰੋਸ਼ਾਂ ਦੀਆਂ ਦੁਕਾਨਾਂ ਆਈਆਂ, ਇੱਕ ਸਬਜ਼ੀ ਫਰੋਸ਼ ਨੂੰ ਕਹਿਣ ਲੱਗਾ ਲੈ ਵੀ ਭਰਾਵਾ ਆ ਜੀ ਲੈ ਲਾ ਮੈਨੂੰ 250 ਸੌ ਕੀ ਕੋਈ ਸਬਜ਼ੀ ਦੇ ਦੇ, ਜਿਸ ਕਰਕੇ ਮੈਂ ਆਪਣਾ ਉਹਦਾ ਪੇਟ ਭਰ ਲਾ, ਮੈਨੂੰ ਭੁੱਖ ਲੱਗੀ ਹੈ, ਮੇਰੀ ਭੁੱਖ ਡਾਈ ਦੇ ਰਹੀ। ਉਹ ਕਹਿਣ ਲੱਗਾ ਦੋ ਮੋਰੀਆਂ ਲੈਣੀਆਂ ਲੈ ਲਾ, ਨਹੀਂ ਤੁਰਨ ਲੱਗ ਇਹੋ ਜਿਹੇ ਰੋਡ ਸਾਡੀਆਂ ਗਲੀਆਂ ਬਥੇਰੇ ਹੁੰਦੇ ਫਿਰਦੇ ਆ, 250 ਦਾ ਕੀ ਇੱਥੇ ਜਿਹੜੇ ਦੋ ਮੋੜੀਆਂ ਲੈਣੀਆਂ ਲੈ ਲਾ। ਮਰਦਾਨਾ ਕਹਿੰਦਾ ਦੋ ਨਾਲ ਮੇਰਾ ਨਾਲ ਮੇਰੀ ਭੁੱਖ ਨਹੀਂ ਦੂਰ ਹੋਣੀ, ਦੋ ਮੂਰੀਆਂ ਨਾਲ ਮੈਨੂੰ 250 ਚਾਹੀਦੇ ਤੁਸੀਂ ਦੇ ਦੇ। ਨਹੀਂ ਕਹਿੰਦਾ ਮਰਦਾਨਾ ਅੱਗੇ ਚਲਾ ਗਿਆ ਕਿ ਹਲਵਾਈ ਦੀ ਦੁਕਾਨ ਤੇ ਜਾ ਕੇ ਮੈਂ ਲੈ ਭਾਈ ਆਹ ਚੀਜ਼ ਲੈ ਲਓ, 250 ਮਿਠਾਈ ਦੇ ਦੇ ਕੋਈ। ਲੋਹੀ ਕਹਿੰਦਾ ਕੀ ਚੀਜ਼ ਹੈ, ਅਜੇ ਕੱਚ ਦੇ ਟੁਕੜੇ ਥੋੜੇ ਰੋਜ਼ ਦੇਖੇ ਥਾਂ ਤੂੰ 6 ਮਠਿਆਈ ਦੇਣੀ ਲੈ ਲੈ ਤੈਨੂੰ ਦੇ ਦਿੰਦਾ ਜੀ। ਕਹਿੰਦਾ 6 ਨਾਲ ਮੇਰੀ ਭੁੱਖ ਨਹੀਂ ਦੂਰ ਹੋਣੀ, 250 ਮੇਰਾ ਹਾਲ ਨਹੀਂ। ਕਹਿਣਗੇ ਇੰਨਾ ਜ਼ਿਆਦਾ ਨਹੀਂ ਮਿਲੇਗਾ। ਮਰਦਾਨ ਲਾਗੇ ਹੋ ਗਿਆ, ਟੁਪੜੇ ਵੱਲ ਤੋਂ ਪੁੱਛਣ ਲੱਗਾ ਇਹਦਾ ਕੀ ਦਿੰਦੇ ਹੋ। ਕਹਿੰਦਾ 2 ਵਜੇ ਕੱਦਰ ਲੈ ਲਾ, ਹੁਣ ਕੀ ਲੈਣਾ ਹੈਗਾ। ਮਰਦਾਨਾ ਅੱਗੇ ਚਲਾ ਗਿਆ, ਜਾਂਦਾ ਜਾਂਦਾ ਕੁਦਰਤੀ ਇੱਕ ਜੁਹਾਰੀ ਦੀ ਦੁਕਾਨ ਤੇ ਪਹੁੰਚ ਗਿਆ, ਜੀਦਾਨਾ ਸਾਹਿਬ ਰਿਹਾ ਸੀ। ਉੱਥੇ ਜਾ ਕੇ ਉਸ ਲਾਲ ਨੂੰ ਉਹਦੇ ਅੱਗੇ ਰੱਖਦਾ ਕੇ ਕਹਿੰਦਾ ਸ਼ਾਹ ਜੀ ਆ ਦੇਖੋ ਤਾਂ ਕੀ ਚੀਜ਼ ਹੈ। ਜਦੋਂ ਸਾਫ ਸਰਾਏ ਨੇ ਉਸ ਲਾਲ ਨੂੰ ਦੇਖਿਆ ਉਹਦੇ ਚਿਹਰੇ ਦੀ ਰੰਗਤ ਬਦਲ ਗਈ, ਖੁਸ਼ੀ ਵਿੱਚ ਤੇਰਾ ਚਮਕ ਉੱਠਿਆ, ਅਸ਼ਸਕਰ ਉੱਠਿਆ, ਅਸ਼ਚਰਜ ਸ਼ਹਿ ਹੈ। ਸਾਡੇ ਸਾਫ ਕਹਿੰਦੇ ਹੁੰਦੇ ਸਨ ਜੇਕਰ ਇਹੋ ਜਿਹੀ ਸ਼ੈਕਟ ਦੇਖਣਾ ਨਸੀਬ ਹੋਵੇ ਤਾਂ ਸਵਾਭਿਆ ਦਰਸ਼ਨੀ ਦੇਖ ਰਿਹਾ ਕਿ ਮੱਥਾ ਟੇਕੀਏ। ਜਲਦੀ ਆਵਾਜ਼ ਦਿੱਤੀ ਆਪਣੇ ਨੌਕਰ ਨੂੰ ਦਰਗਨ ਬੇਟਾ ਫਿਰਕਾ, ਜਲਦੀ 100 ਰੁਪਇਆ ਕੱਢ ਕੇ ਲਿਆ। ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਨੋਟ ਲਾਟ ਨਹੀਂ ਸੀ, ਰੇਲ ਦਾ ਰਾਜ ਨਹੀਂ ਸੀ ਰਹੇ। ਸੋ ਸੋਨਾ ਚਾਂਦੀ ਇਹੀ ਕਰੰਸੀ ਹੁੰਦੀ ਸੀ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਈਏ, ਤਾਂਬੇ ਦੇ ਪੈਸੇ ਇਹ ਕੁਛ ਹੁੰਦਾ ਸੀ। ਸੋ ਉਹਦਾ ਨੌਕਰ ਦਰਗਾ ਅੰਦਰ ਕੰਮ ਕਰਦਾ ਸੀ, ਜਦੋਂ ਇਹ ਆਵਾਜ਼ ਸੁਣੀ ਸ਼ਾਹ ਦੀ ਉਹ 100 ਰੁਪਇਆ ਚਾਂਦੀ ਦਾ ਕੱਢ ਕੇ ਲਿਆ ਅੰਦਰੋਂ। ਸ਼ਾਹ ਦੇ ਹੱਥ ਫੜਾਇਆ, ਸ਼ਾਹ ਨੇ ਫਿਰ ਅੱਗੇ ਰੱਖ ਕੇ ਦੋਵੇਂ ਹੱਥ ਜੋੜ ਕੇ ਫਿਰ ਮੱਥਾ ਟੇਕਿਆ। ਲੋ ਜੀ ਕਹਿਣ ਲੱਗੇ ਇਹ ਤਾਂ ਜੀ ਦਸਵੀਂ ਪੇਟ ਹੈ। ਮਰਦਾਨਾ ਹੈਰਾਨ ਹੋ ਰਿਹਾ ਹੈ, ਕਦੇ ਉਹਦੇ ਚਿਹਰੇ ਵੱਲ ਤੱਕਦਾ ਹੈ ਸ਼ਾਹ ਦੇ ਵੱਲ, ਕਦੇ ਰੁਪਇਆਂ ਵੱਲ ਤੱਕਦਾ ਹੈ, ਕਦੇ ਲਾਲ ਵੱਲ ਤੱਕਦਾ ਹੈ। ਕਿਉਂ ਕਹਿੰਦਾ ਬਿਮੋਰੀਆਂ ਤੋਂ ਜ਼ਿਆਦਾ ਨਾ ਦੇ ਦਿਓ ਸਬਜ਼ੀ ਖਰੋਸ਼ ਤੇ ਹਲਵਾਈ 250 ਸਿਰ ਮਠਿਆਈ ਤੋਂ ਜ਼ਿਆਦਾ ਨੇ, ਸ਼ੇਰ ਮਠਿਆਈ ਤੋਂ ਜ਼ਿਆਦਾ ਨਾ ਦੇਵੇ ਤੇ ਕੱਪੜੇ ਵਾਲਾ 2 ਵਜੇ ਖੱਦਰ ਤੋਂ ਜ਼ਿਆਦਾ ਨਾ ਦੇਵੇ, ਇਹ 100 ਰੁਪਇਆ ਦਸ਼ਮੀ ਭੇਜ। ਇਹ ਕੀ ਗੱਲ, ਇਹ ਭੁੱਲ ਰਿਹਾ ਕਿ ਉਹ ਭੁੱਲ ਵਿੱਚ ਸਨ, ਇਹ ਤਾਂ ਹੋ ਹੀ ਸਕਦਾ ਦੋਨਾਂ ਚੀਜ਼ ਤਾਂ ਭੁੱਲ ਵਿੱਚ ਹੈ ਹੀ। ਸੋ ਮਰਦਾਨੇ ਨੂੰ ਇਹਨੂੰ ਹੈਰਾਨ ਹੁੰਦਿਆਂ ਦੇਖ ਕੇ ਉਹ ਕਹਿਣ ਲੱਗਾ ਕੀ ਗੱਲ ਹੈ, ਹੈਰਾਨ ਕਿਉਂ ਹੁੰਦੇ ਹੋ, ਮੈਂ ਤੁਹਾਨੂੰ ਕੀਮਤ ਨਹੀਂ ਦੇ ਰਿਹਾ। ਕਹਿੰਦਾ ਮੈਂ ਤਾਂ ਦਸ਼ਮੀ ਭੇਜ ਦੇ ਰਿਹਾ ਹੈ, ਕੀਮਤ ਜੇਕਰ ਤੁਸੀਂ ਇਸਨੂੰ ਵੇਚਣਾ ਹੈ ਤਾਂ ਮੈਂ ਇਕੱਲਾ ਇਹਦੀ ਕੀਮਤ ਨਹੀਂ ਦੱਸ ਸਕਦਾ, 3 ਜੁਆਰੀ ਇਕੱਠੇ ਹੋਵਾਂਗੇ, 5-6 ਜੁਆਰੀ ਹੋਣਗੇ, ਕਈ ਪ੍ਰਾਈਵੇਟ ਜੁਆਰੀ ਹੋਣਗੇ, ਵਿਚਾਰ ਕਰਾਂਗੇ ਇਹਦੇ ਮੁੱਲਾ ਲਾਲ ਹੈ ਪਤਾ ਨਹੀਂ ਕਿਤਨੀ ਕੀਮਤ ਦਾ ਹੋਵੇ। ਸੋ ਇਸ ਕਰਕੇ ਇਹ ਤਾਂ ਮੈਂ ਸਿਰਫ ਦਸ਼ਮੀ ਭੇਟ ਦੇ ਰਿਹਾ, 100 ਰੁਪਏ ਦੀ ਕੀਮਤ ਨਹੀਂ ਅਦਾ ਕਰ ਰਹੇ ਆ। ਤਰਫ ਹੀ ਹੈਰਾਨੀ ਛਾ ਰਹੀ ਹੈ। ਅਖੀਰ ਕੁਛ ਸਾਲ ਸਾਰੇ ਨੇ ਪੁੱਛੇ ਤੁਸੀਂ ਕਿੱਥੇ ਰਹਿੰਦੇ ਹੋ, ਕੀ ਗੱਲ ਹੈ? ਉਹ ਕਹਿਣ ਲੱਗਾ ਮੈਂ ਗੁਰੂ ਨਾਨਕ ਜੀ ਨਾਲ ਰਹਿੰਦਾ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਸੈਂਸ ਦਾ ਜ਼ਮਾਨਾ ਨਹੀਂ ਸੀ, ਮਿੰਟਾਂ ਦੇ ਵਿੱਚ ਲੱਖਾਂ ਮੀਲਾਂ ਤੱਕ ਪਹੁੰਚ ਜਾਓ, ਨਾ ਰਸਤੇ ਚੰਗੇ, ਨਾ ਰੇਲਾਂ ਉਦੋਂ ਆਈਆਂ ਸਨ, ਨਾ ਸੜਕਾਂ, ਨਾ ਮੋਟਰਾਂ, ਨਾ ਟੈਲੀਵਿਜ਼ਨ, ਨਾ ਕੁਛ ਵੀ ਨਹੀਂ ਸੀ। ਉਹਨਾਂ ਸਮਿਆਂ ਦੇ ਵਿੱਚ ਖ਼ਬਰ ਦੂਰ ਪਹੁੰਚਣੀ ਬਹੁਤ ਹੀ ਮਾਰ ਲੈਂਦੀ ਸੀ। ਗੁਰੂ ਨਾਨਕ ਜੀ ਦਾ ਉੜਦਾ ਜਿਹਾ ਨਾਂ ਸੁਣਿਆ ਸੀ ਇਸ ਨੇ, ਕਿਉਂਕਿ ਇਹਦਾ ਨੌਕਰ ਲੜਕਾ ਇਕੱਠੇ ਪ੍ਰਤੀਕ ਕਰਦੇ ਹੁੰਦੇ ਸੀ, ਮਨ ਦੀ ਸ਼ਾਂਤੀ ਦਾ ਸ਼ੌਕ ਰੱਖਦੇ ਸਨ ਪ੍ਰਤੀਕ ਦਾ, ਪਰ ਅਜੇ ਤੱਕ ਸ਼ਾਂਤ ਨਸੀਬ ਨਹੀਂ ਸੀ। ਇਉਂ ਕਰਕੇ ਇਹ ਲਗਨ ਸੀ, ਤੁਹਾਨੂੰ ਪਤਾ ਉਹਦਾ ਘਾਟਾ ਨਹੀਂ ਸੀ, ਗੌਰੀ ਸੀ। ਇਉਂ ਕਰਕੇ ਗੁਰੂ ਨਾਨਕ ਜੀ ਨਾਂ ਸੁਣਿਆ ਸੀ, ਜਦੋਂ ਇਹ ਗੱਲ ਸੁਣੀ ਉਹਦੇ ਮਨ ਨੂੰ ਕੋਈ ਠੰਡ ਜੀ ਪਈ ਤੇ ਦਿਲ ਵਿੱਚ ਖੁਸ਼ੀ ਹੋਈ ਵੀ ਮੈਂ ਸੁਣਦਾ ਸੀ, ਕਿਤਾਬ ਮਸ਼ਹੂਰ ਹੋਇਆ ਹੈ ਬਹੁਤ, ਉਹਨਾਂ ਦੀ ਸੰਗਤ ਅਜਰ ਸੀ ਉਹ ਵੱਡੇ ਪਾਸ ਜਾ ਕੇ। ਇਉਂ ਕਰਕੇ ਖੈਰ ਕਹਿਣ ਲੱਗਾ ਕਿੱਥੇ ਨੂੰ ਗੁਰੂ ਨਾਨਕ ਜੀ? ਉਹ ਕਹਿੰਦਾ ਮਰਦਾਨਾ ਜਾਂ ਮੇਰੇ ਨਾਂ ਦਾ ਮਰਦਾਨਾ ਹੈ। ਹਾਂ ਉਹ ਬਾਹਰ ਪੈ ਗਏ ਸ਼ਾਇਦ ਤਮੀਜ਼ ਦੇ ਫਾਸਲੇ ਤੇ, ਕਿਉਂਕਿ ਫਿਰ ਕਿਤਨੇ ਆਦਮੀ ਹਨ ਕਿਤਨੇ ਸਭ ਹਨ ਗੁਰੂ ਨਾਨਕ ਜੀ ਨਾਲ। ਮਰਦਾਨਾ ਕਹਿਣ ਲੱਗਾ ਮੈਂ ਔਰ ਭਾਈ ਬਾਲਾ ਤਾਂ ਹਮੇਸ਼ਾ ਨਾਲ ਹੀ ਰਹੇ ਨੇ ਗੁਰੂ ਨਾਨਕ ਜੀ ਦੇ, ਕਿਉਂਕਿ ਸਾਡਾ ਜਨਮ ਵੀ ਦਲੋਂ ਨਹੀਂ ਰਹੀ ਹੈ। ਭਾਈ ਬਾਲਾ ਸੰਧੂ ਚਿੱਟਾਂ ਦੇ ਘਰ ਦਾ ਜਨਮ ਹੋਗਾ, ਮੇਰਾ ਮਾਸੀ ਦੇ ਘਰ ਦਾ ਜਨਮ, ਗੁਰੂ ਨਾਨਕ ਜੀ ਦਾ ਬੇਦੀਆਂ ਕਤਰੀਆਂ ਦੇ ਘਰ ਦਾ ਜਨਮ। ਤਾਂ ਉਮਰ ਵੀ ਤਕਰੀਬਨ ਇੱਕੋ ਹੀ ਹੈ ਸਾਡੀ, ਅਸੀਂ ਤਾਂ ਹਮੇਸ਼ਾ ਨਾਲ ਹੀ ਰਹੇ ਨੇ। ਮੈਂ ਰਬਾਬ ਨਾਲ ਕੀਰਤਨ ਕਰਦਾ ਹੁੰਦਾ, ਭਾਈ ਬਾਲਾ ਹੋਰ ਸੇਵਾ ਕਰਦਾ, ਚੌਲ ਵਗੈਰਾ ਕਰਦਾ, ਬਾਕੀ ਕਈ ਦਫ਼ਾ ਸੈਂਕੜੇ ਸਾਧੂ ਹੋ ਜਾਂਦੇ। ਹੁਣ ਤਾਂ ਅਸੀਂ ਬਸ ਮੈਂ ਹਾਂ ਜਾਂ ਭਾਈ ਬਾਲਾ ਜਾਂ ਗੁਰੂ ਨਾਨਕ ਜੀ ਹਾਂ। ਸੋ ਉਹ ਪੁੱਛਣ ਲੱਗਾ ਸਾਧਾ ਹੈ ਭੋਜਨ ਪਾਣੀ ਦਾ ਇੰਤਜ਼ਾਮ? ਕਹਿਣ ਲੱਗਾ ਸਵਾਲ ਕਿਸੇ ਨੂੰ ਪਾਉਂਦੇ ਨਹੀਂ, ਜੇ ਕੋਈ ਪ੍ਰੇਮੀ ਲੈ ਜਾਇਆ ਤਾਂ ਪ੍ਰੇਮ ਪੂਰਾ ਕਰ ਦਿੰਦਾ। ਹੁਣ ਅਜੇ ਤੱਕ ਕਹਿਣ ਲੱਗਾ ਕੋਈ ਨਹੀਂ, ਕਿਸੇ ਨੇ ਨਹੀਂ ਪੁੱਛਿਆ। ਸੋ ਕਹਿਣ ਲੱਗਾ ਚਲੋ ਤੁਸੀਂ ਦੋਵੇਂ ਚੀਜ਼ਾਂ ਲੈ ਚਲੋ, ਤੁਹਾਡਾ ਮਾਲ ਵੀ ਤੁਹਾਡੇ ਤੇ ਨਾਰਾਜ਼ ਨਹੀਂ ਹੋਵੇਗਾ, ਜੇਕਰ ਵੇਚਣਾ ਹੋਵੇਗਾ ਤਾਂ ਫਿਰ ਵਿਚਾਰ ਕਰ ਲਵਾਂਗੇ। ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ, ਭੋਜਨ ਪਾਣੀ ਵੀ ਲੈ ਕੇ ਹਾਜ਼ਰ ਹੁੰਦਾ, ਦਰਸ਼ਨ ਵੀ ਕਰਾਂਗਾ, ਕੁਛ ਭਜਨ ਵੀ ਕਰਨਾ ਚਾਹੁੰਦਾ, ਮੇਰੇ ਵਿੱਚ ਕੋਈ ਲਾਲਸਾ ਜਿਹੜੀ ਉਹ ਵੀ ਮੈਂ ਪੂਰੀ ਕਰਾਂਗਾ ਮਨ ਦੀ ਸ਼ਾਂਤੀ ਦੀ। ਇਹ ਤੁਸੀਂ ਦੋਵਾਂ ਚੀਜ਼ਾਂ ਲੈ ਚਲੋ। ਉਹਦੇ ਬਹੁਤ ਸਾਰਾ ਮਜ਼ਬੂਰ ਕਰਨ ਦੇ ਭਾਈ ਮਰਦਾਨਾ 100 ਰੁਪਇਆ ਵੀ ਉਹ ਲਾਲ ਵੀ ਦੋਵੇਂ ਚੀਜ਼ਾਂ ਲੈ ਕੇ ਜਲਦੀ ਜਲਦੀ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੰਦਾ। ਉੱਧਰ ਉਸਨੇ ਅੰਦਰ ਸੁਣਿਆ ਭੇਜਤਾ ਪੰਜ ਚਾਰ ਸ਼ੀਸ਼ਾਂ ਪੁੱਛਿਆ ਤਾਂ ਭੋਜਨ ਤਿਆਰ ਕਰੋ, ਕੁਛ ਫਲ ਫੁੱਲ ਲੈ ਲਏ, ਚਲੋ ਹੁਣ ਤਿਆਰ ਹੋ ਗਿਆ ਦਰਸ਼ਨ ਨਾਲ ਲੈ ਕੇ। ਜਦੋਂ ਮਰਦਾਨੇ ਦੋਵੇਂ ਚੀਜ਼ਾਂ ਜਾ ਕੇ ਅੱਗੇ ਰੱਖੇ ਗੁਰੂ ਬਾਬੇ ਦੇ, ਤਾਂ ਗੁਰੂ ਜੀ ਕਹਿੰਦੇ ਮਰਦਾਨੇ ਇਹ ਕੀ ਗੱਲ, ਨਾਲੇ ਇਹ ਲਿਆ ਨਾ ਆਹ ਲਿਆ ਆ? ਅੱਗੋਂ ਕਹਿਣ ਲੱਗੇ ਮਰਦਾਨਾ ਤੇਰੀਆਂ ਤੋਂ ਜਾਣੇ, ਜਾਂ ਤਾਂ ਸਬਜ਼ੀ ਫਰੂਟ 2 ਮੂਲੀਆਂ ਤੋਂ ਜ਼ਿਆਦਾ ਨਾ ਦੇਵੇ, ਮੈਂ ਤਾਂ 2.5 ਸੇਰ ਹੀ ਮੰਗਦਾ, ਜਾਂ ਹਲਵਾਈ 6 ਮਠਿਆਈ ਤੋਂ ਜ਼ਿਆਦਾ ਨਾ ਦੇਵੇ, 2.5 ਸੇਰ ਬੰਦ ਦੇਵੇ, ਜਾਂ ਕੱਪੜੇ ਵਾਲਾ 2 ਖੱਦਰ ਤੋਂ ਜ਼ਿਆਦਾ ਨਾ ਦੇਵੇ, ਜਾਂ 100-100 ਰੁਪਇਆ ਤੇਰੀਆਂ ਤੋਂ ਜਾਣੇ, ਮੈਂ ਕਹਿ ਨਹੀਂ ਸਕਦਾ ਕੁਛ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਮਰਦਾਨੇ ਆ, ਜਿਹੜੀਆਂ ਚੰਗੀਆਂ ਵਸਤੂਆਂ ਹੁੰਦੀਆਂ ਹਨ, ਕੀਮਤੀ ਵਸਤੂਆਂ ਹੁੰਦੀਆਂ ਹਨ, ਉਹਨਾਂ ਦੀ ਕਦਰ ਤਾਂ ਕੋਈ ਕਦਰਦਾਰ ਹੀ ਪਾਉਂਦੇ। ਹਾਂ ਇਸੀ ਤਰ੍ਹਾਂ ਜਿਵੇਂ ਹੀਰੇ ਲਾਲ ਜਵਾਹਰਾਤ ਦੀ ਕਦਰ ਜਵਾਹਰੀ ਜਾਣਦੇ ਹਨ, ਇਸੇ ਤਰ੍ਹਾਂ ਪ੍ਰਭੂ ਦੇ ਨਾਮ ਦੀ ਕਦਰ ਪ੍ਰਭੂ ਦੇ ਪਿਆਰੇ ਜਾਣਦੇ ਹਨ। ਕੀ ਜਾਣੇ ਵਿਚਾਰਾ ਸਰਦੀ ਸੋਚ ਲਾਲ ਕੀ ਹੁੰਦੇ ਹਨ, ਕੀ ਜਾਣੇ ਹਲਵਾਈ ਤੇ ਕੀ ਜਾਣੇ ਕੱਪੜੇ ਵਾਲਾ, ਜਿਸ ਜਿਹੜਾ ਜਾਣਦਾ ਸੀ ਉਹਨੇ ਛੱਟੀ ਪਛਾਣ ਲਿਆ। ਇਉਂ ਕਰਕੇ ਜਿਹੜੀਆਂ ਇਹ ਵਸਤਾਂ ਹੁੰਦੀਆਂ ਨੇ ਉਹ ਤਾਂ ਐਂ ਪੁਰਸ਼ਾਂ ਦੁਆਰਾ ਹੀ ਸ਼ਨਾਖਤ ਕੀਤੀਆਂ ਜਾਂਦੀਆਂ। Thank you. ਸੁਰੀ ਸੋਸ਼ ਨਾਨਾ ਦੀ ਕਦਰ ਨੂੰ ਕੀ ਜਾਣੇ ਹਲਾਈ ਲਾਲ ਕੀ ਵਸਤੂ ਹੁੰਦੀ ਹੈ ਕੀ ਜਾਣੇ ਕੱਪੜੇ ਵਾਲਾ ਲਾਲਾਂ ਦੀ ਕਦਰ ਨੂੰ ਲਾਲਾਂ ਦੀ ਸ਼ਨਾਖਤ ਲਾਲਾਂ ਦੀ ਕਦਰ ਤਾਂ ਜਵਾਰੀਆਂ ਨੂੰ ਹੀ ਹੁੰਦੀ ਹੈ ਜਦੋਂ ਸਾਸ ਰਾਏ ਦੇ ਸਾਹਮਣੇ ਇਹ ਵਸਤੂ ਗਈ ਉਸਦੀ ਅੱਖ ਨੇ ਚੱਕ ਪਛਾਣ ਲਈ ਇਸੀ ਤਰ੍ਹਾਂ ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਿੰਦ ਧਰਮ ਦੀ ਰੱਖਿਆ ਵਾਸਤੇ ਆਪਣੇ ਬਿਰਤਰ ਸ਼ੀਰ ਦੀ ਬਲੀ ਦਿੱਲੀ ਵਿੱਚ ਜਾ ਕੇ ਦਿੱਤੀ ਔਰੰਗਜ਼ੇਬ ਨੂੰ ਉਸ ਵਕਤ ਤੋਂ ਦਿੱਲੀ ਵਿੱਚ ਰਹਿਣਾ ਨਹੀਂ ਮਿਲਿਆ ਕੋਈ ਸ਼ੈ ਕੋਈ ਵਸਤੂ ਕੋਈ ਸ਼ਕਤੀ ਗੁਪਤ ਸ਼ਕਤੀ ਉਹਦਾ ਮੰਜਾ ਉਲਾ ਦੇ ਦਿੰਦੀ ਇਸ ਕਰਕੇ ਉੱਥੋਂ ਕਿਨਾਰਾ ਕਰ ਗਿਆ ਹੋਰ ਇੱਕ ਦੱਖਣ ਦਾ ਬਾਦਸ਼ਾਹ ਸੀ ਤਾਨੇਸ਼ਾ ਉਹਦੇ ਉੱਪਰ ਚੜ੍ਹਾਈ ਕਰਨ ਦਾ ਵਿਚਾਰ ਕਰ ਲਿਆ ਇਸ ਬਹਾਨੇ ਉੱਥੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਸਮਝ ਗਿਆ ਵੈਸੇ ਕਿਉਂਕਿ ਬਹੁਤ ਸਾਰੇ ਉਸਨੇ ਆਪ ਵੀ ਮਰਵਾਏ ਅਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀਆਂ ਤਾਂ ਬਹੁਤ ਹੀ ਕੁਛ ਕੀਤਾ ਇਉਂ ਕਰਕੇ ਤਾਨੇਸ਼ਾ ਨਾਮ ਕਰਕੇ ਇੱਕ ਬਾਦਸ਼ਾਹ ਸੀ ਦੱਖਣ ਦਾ ਉਹਦੇ ਪਾਸ ਇੱਕ ਹੀਰਾ ਸੀ ਉਹਦੀ ਅੰਗੂਠੀ ਵਿੱਚ ਜੜਿਆ ਉਸਦੀ ਸਿਰਫ ਔਰੰਗਜ਼ੇਬ ਨੇ ਬਹੁਤਿਆਂ ਤੋਂ ਸੁਣੀ ਜੀ ਬਹੁਤ ਬੇਕੀਮਤਾ ਹੀਰਾ ਹੈ ਉਸਨੇ ਇੱਕ ਜੌਹਰੀ ਨੂੰ ਬੁਲਾਇਆ ਜੌਹਰੀ ਨੂੰ ਬੁਲਾ ਕੇ ਬਹੁਤ ਸਾਰਾ ਧਨ ਦਿੱਤਾ ਫਿਰ ਕਿਹਾ ਤਾਨੇਸ਼ਾ ਦੇ ਪਾਸ ਪਹੁੰਚ ਉਹਦੇ ਨਾਲ ਜਾ ਕੇ ਮੁਲਾਕਾਤ ਠਹਿਰਾ ਸੁਣੇ ਹੀਰਾ ਹਰ ਵਕਤ ਆਪਣੀ ਮੁੰਦੀ ਵਿੱਚ ਪਹਿਨ ਕੇ ਰੱਖਦਾ ਹੈ ਉਹ ਮੁੰਦੀ ਹਰ ਵਕਤ ਉਂਗਲੀ 'ਚ ਪਹਿਨ ਕੇ ਰੱਖਦਾ ਹੈ ਜਾ ਕੇ ਪਤਾ ਲਾਏ ਉਹ ਕਿੰਨੀ ਕੁ ਕੀਮਤ ਦਾ ਹੈ ਕਿਤਨੇ ਵਜ਼ਨ ਦਾ ਹੈ ਜੌਹਰੀ ਉੱਥੇ ਪਹੁੰਚਿਆ ਪਹੁੰਚ ਕੇ ਮੁਲਾਕਾਤ ਠਹਿਰਾਈ ਗਈ ਤਾਨੇਸ਼ਾ ਦੇ ਨਾਲ ਤਾਨੇਸ਼ਾ ਅੱਜ ਆਪਣੇ ਤਖ਼ਤ ਤੇ ਬੈਠਾ ਹੈ ਦੀਵਾਨ ਖਾਨੇ ਵਿੱਚ ਵਜ਼ੀਰ ਮਸ਼ੀਰ ਅਹਿਲਕਾਰ ਵੀ ਕੁਰਸੀਆਂ ਤੇ ਬੈਠੇ ਹਨ ਪੰਜਾਂ ਕਦਮ ਫਾਸਲਾ ਦਰਵਾਜ਼ੇ ਦਾ ਹੈ ਜਿੱਥੋਂ ਦਾਖਲ ਹੋਣਾ ਸੀ ਉਸ ਜੁਆਰੀ ਨੇ ਉਹਦੇ ਸਰੀਰ ਤੇ ਹਜਾਮਾ ਪਹਿਨਿਆ ਹੋਇਆ ਸੀ ਉਸ ਮੌਕੇ ਜੋ ਦਾਖਲ ਹੋਇਆ ਦਰਵਾਜ਼ੇ ਵਿੱਚ ਤਾਨੇਸ਼ਾ ਉਹੀ ਹੱਥ ਜਿਸ ਹੱਥ ਦੀ ਉਂਗਲੀ ਵਿੱਚ ਉਹ ਮੰਦੀ ਸੀ ਮੰਦੀ ਵਿੱਚ ਹੀਰਾ ਜਿਹੜਾ ਸੀ ਉਹ ਆਪਣੇ ਦਾਲੇ ਤੇ ਉਹ ਫੇਰ ਰਿਹਾ ਸੀ ਜਿਸਦਾ ਅਕਸ ਪੰਜਾਹ ਕਦਮ ਤੇ ਜਾ ਕੇ ਉਸਦੇ ਜਾਮੇ ਤੇ ਪਿਆ ਜੋਰੀਆਂ ਨੂੰ ਜਿਵੇਂ ਕਦਰ ਹੁੰਦੀ ਹੈ ਉਸੀ ਵਕਤ ਉਸਨੇ ਪਛਾਣ ਲਿਆ ਉਹ ਤਾਂ ਇਸੀ ਵਾਸਤੇ ਆਇਆ ਸੀ ਉੱਥੋਂ ਹੀ ਸਿਰ ਕਰਕੇ ਸਲਾਮ ਕਰਕੇ ਮੁੜ ਗਿਆ ਬਸ ਜਾ ਕੇ ਔਰੰਗਜ਼ੇਬ ਨੂੰ ਦੱਸਦਾ ਹੈ ਕਿ ਦੱਸ ਦੇਖਿਆ ਹੈ ਕਿ ਨਾ ਦਰਗਾਹ ਕਿੰਨੀ ਕੀਮਤ ਹੈ ਦੋ ਹਿੰਦੁਸਤਾਨ ਦੀ ਕੀਮਤ ਦਾ ਵਜ਼ਨ ਕਿੰਨਾ ਕੁ ਹੈ ਵਜ਼ਨ ਚਾਰ ਰੱਤੀ ਇਹ ਜੀ ਹੁੰਦਾ ਇੱਕ ਕਿਸਮ ਦਾ ਟੱਚ ਹੀ ਹੁੰਦਾ ਵੈਸੇ ਤਾਂ ਜਿਸ ਵਕਤ ਰਣਜੀਤ ਨੂੰ ਲਿਆ ਕੇ ਉਹ ਹੀਰਾ ਦਿੱਤਾ ਹੈ ਇਸਲਾਮ ਸ਼ਹਿਜ਼ਾਦੇ ਨੇ ਸੋ ਹੀਰਾ ਸਿੰਘ ਨਾ ਰਣਜੀਤ ਸਿੰਘ ਨੇ ਜੋ ਪੰਜਾਬ ਦਾ ਰਾਜਾ ਸੀ ਸੋ ਉਸਨੇ ਪੁੱਛਿਆ ਵੀ ਇਸਦੀ ਕੀ ਕੀਮਤ ਹੈ ਉਹ ਸ਼ਹਿਜ਼ਾਦਾ ਕਹਿਣਗੇ ਦੀ ਕੀਮਤ ਚਾਰ ਜੁੱਤੀਆਂ ਮੈਂ ਚਾਰ ਜੁੱਤੀਆਂ ਦਾ ਕਿਸ ਤੋਂ ਖੋਲਿਆ ਤਾਂ ਹੁਣ ਤੇਰੀ ਜੁੱਤੀਆਂ ਅੰਦਰ ਦਾ ਮੈਂ ਤੈਨੂੰ ਦੇਤਾ ਹੈ ਚਾਰ ਜੁੱਤੀਆਂ ਦੀ ਕੀਮਤ ਹੈ ਭੁੱਖ ਲੱਗੀ ਹੋਵੇ ਉਹ ਭੁੱਖ ਨਹੀਂ ਦੂਰ ਕਰ ਸਕਦਾ ਜੇ ਪਾਲਾ ਲੱਗਦਾ ਹੋਵੇ ਸਰਦੀ ਨਹੀਂ ਹਟਾ ਸਕਦਾ ਪਿਆਸ ਲੱਗੀ ਹੋਵੇ ਪਿਆਸ ਨਹੀਂ ਹਟਾ ਸਕਦਾ ਕੀ ਕੰਮ ਆਉਂਦਾ ਉਹਦੀ ਕੀਮਤ ਜਿਹੜਾ ਹੋਰ ਤਾਂ ਕੁਛ ਨਹੀਂ ਹੈ ਸੋ ਇਸ ਕਰਕੇ ਅੱਜ ਉਹ ਹੀਰਾ ਜਿਹੜਾ ਰਣਜੀਤ ਸਿੰਘ ਲਿਆ ਕੇ ਦਿੱਤਾ ਸੀ ਇੰਗਲੈਂਡ ਪਿਆ ਹੋਇਆ ਹੈ ਉਹਨੇ ਅਜਾਇਬ ਘਰ ਦੇ ਵਿੱਚ ਚਾਰ ਟੁਕੜੇ ਕੀਤੇ ਉਸਦੇ ਸਿਉਂ ਕਰਕੇ ਇਸ ਤਰੀਕੇ ਸਿਰ ਇਹ ਹੀਰਿਆਂ ਦੀ ਗੱਲ ਸੋ ਜਦੋਂ ਮਰਦਾਨੇ ਨੇ ਜਾ ਕੇ ਗੁਰੂ ਬਾਬਾ ਜੀ ਨੂੰ ਕਿਹਾ ਮਹਾਰਾਜ ਉਹਨਾਂ ਨੇ ਤਾਂ ਇੰਨੀ ਕੀਮਤ ਲੇਕਿਨ ਸੱਤ ਸਾਹਿਬ ਨੇ 100 ਰੁਪਇਆ ਤਰਸੀ ਪੇਟ ਕਹਿੰਦਾ ਇਹਦੇ ਮੁੱਲ ਮੈਂ ਦੱਸ ਨਹੀਂ ਸਕਦਾ ਗੁਰੂ ਜੀ ਕਹਿੰਦੇ ਹਾਂ ਭਾਈ ਮਰਦਾਨੇ ਆ ਜਿਵੇਂ ਹੀਰੇ ਲਾਲ ਜਵਾਹਰਾਤ ਦੀ ਪਛਾਣ ਸ਼ਨਾਖਤ ਕਦਰ ਜਵਾਨੀਆਂ ਨੂੰ ਹੈ। ਇਸੇ ਤਰ੍ਹਾਂ ਪਰਮੇਸ਼ੁਰ ਦੇ ਨਾਮ ਦੀ ਕਦਰ ਪਰਮੇਸ਼ੁਰ ਦੇ ਪਿਆਰਾਂ ਨੂੰ ਹੈ। ਆਮ ਦੁਨੀਆਂ ਦੇ ਲੋਕ ਇਸ ਕਦਰ ਨੂੰ ਜਾਣ ਨਹੀਂ ਸਕਦੇ। ਪਰਮੇਸ਼ੁਰ ਦੇ ਨਾਮ ਦੀ ਮਹਿਮਾ ਨੇ ਜਾਣਿਆ ਧਰੂ ਨੇ, ਜਿਸਨੇ ਜਦੋਂ ਰਾਤ ਦੀ ਤਸਕਾਰ ਹੁੰਦਾ ਸੀ ਉਸ ਤੋਂ ਉਲਟ ਕੇ ਰਾਜਪਾਲ ਆਦਿ ਅਟਲ ਪਦਵੀਆਂ ਸਭ ਕੁਛ ਪ੍ਰਾਪਤ ਹੋਇਆ। ਪਰਮੇਸ਼ੁਰ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਪ੍ਰਹਿਲਾਦ ਨੇ, ਇਤਨੀਆਂ ਤਕਲੀਫਾਂ ਹੋਈਆਂ ਸੋ ਜਿਨ੍ਹਾਂ ਨੇ ਕੋਈ ਵੀ ਅਸਰ ਨਹੀਂ ਹੋਣ ਦਿੱਤਾ। ਅੱਗ ਛਿੱਟਿਆ ਅਗਨੇ ਨਹੀਂ ਸਾੜਿਆ, ਪਾਣੀ ਛਿੱਟਿਆ ਉਹਨੇ ਨਹੀਂ ਡੁੱਬਿਆ, ਜ਼ਹਿਰ ਦਿੱਤੇ ਗਏ ਜ਼ਹਿਰ ਨਹੀਂ ਚੜਿਆ, ਸੱਪਾਂ ਨੇ ਨਹੀਂ ਖਾਧਾ। ਤਾਂ ਇਸੀ ਤਰ੍ਹਾਂ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਨੂੰ ਜਾਣਿਆ ਭਗਤ ਨਾਮ ਦੇਵ ਨੇ। ਇੱਥੇ ਗੁਰੂ ਅਰਜਨ ਦੇ ਮਹਾਰਾਜ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਜਾਣਦੇ ਹੋਏ ਪੰਜ ਭਗਤਾਂ ਦੇ ਨਾਮ ਦਾ ਜ਼ਿਕਰ ਕਰਦੇ ਹਨ। ਪਹਿਲੇ ਦੱਸਦੇ ਹਨ ਗੋਬਿੰਦ 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 ਸਿੰਘ ਨਾਮ ਦੇ ਮਨ ਲੀਣਾ ਆੜ ਰਾਮ ਕੋ ਸ਼ੀ ਪਰੋ ਹੋਇਓ ਲਖੀਣਾ।
Thank you.
ਹੋਇਆ ਲਾਖੀਆਂ ਨਾਮਦੇਵ ਨੇ ਜਦੋਂ ਪਰਮੇਸ਼ਰ ਦਾ ਭਜਨ ਕੀਤਾ। ਪਰਮੇਸ਼ਰ ਦੇ ਨਾਮ ਅਨੰਤ ਹਨ। ਜਿਵੇਂ ਇੱਕੋ ਹੀ ਚੀਜ਼ ਬਰਤਨ ਵਿੱਚ ਪਾਣੀ ਪਿਆ ਹੈ, ਅਨੇਕਾਂ ਬੋਲੀਆਂ ਵਿੱਚ ਉਸ ਪਾਣੀ ਦੇ ਅਨੇਕਾਂ ਨਾਂ ਹਨ। ਅਸੀਂ ਪੰਜਾਬੀ ਉਸਨੂੰ ਪਾਣੀ ਕਹਾਂਗੇ, ਹਿੰਦੀ ਵਿੱਚ ਉਸਨੂੰ ਜਲ ਕਹਿੰਦੇ ਹਨ, ਅੰਗਰੇਜ਼ੀ 'ਚ ਵਾਟਰ ਕਹਿੰਦੇ ਹਨ, ਫਾਰਸੀ 'ਚ ਆਪ ਕਹਿੰਦੇ ਹਨ, ਅਰਬੀ 'ਚ ਉਬ ਕਹਿੰਦੇ ਹਨ। ਚੀਜ਼ ਇੱਕੋ ਹੀ ਹੈ। ਇਸੀ ਤਰ੍ਹਾਂ ਉਹ ਵਸਤੂ, ਉਹ ਸ਼ਕਤੀ ਸਾਰੀ ਸ੍ਰਿਸ਼ਟੀ ਦਾ ਉਤਪਤ ਪਾਲਣਾ ਸੰਹਾਰ ਕਰਨ ਵਾਲਾ, ਸਭ ਦੇ ਅੰਦਰ ਬਾਹਰ ਪਰਿਪੂਰਨ, ਸਭ ਦਾ ਅਧਿਸ਼ਠਾਨ ਉਹ ਵਾਹਿਗੁਰੂ। ਉਸਦੇ ਅਨੰਤ ਨਾਮ ਹਨ। ਗੁਰੂ ਦੁਆਰਾ ਨਾਮ ਜਪਿਆ ਹੋਇਆ ਦੀ ਸਫਲਤਾ ਦਾ ਕਾਰਨ ਹੈ। ਦਰਿਆ ਤੋਂ ਅਨੇਕਾਂ ਬੇੜੀਆਂ ਪਾਰ ਜਾਂਦੀਆਂ ਹਨ। ਇਸ ਬੇੜੀ ਵਿੱਚ ਕੋਈ ਮੁਸਾਫਰ ਬੈਠ ਗਿਆ, ਉਸਨੇ ਉਸਨੂੰ ਪਾਰ ਲਾ ਦੇਣਾ ਹੈ। ਇਸੀ ਤਰ੍ਹਾਂ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਪਰਮੇਸ਼ਵਰ ਦੇ ਅਨੇਕਾਂ ਨਾਮ ਹਨ। ਨਾਮਦੇਵ ਗੋਬਿੰਦ ਇਹ ਜਾਪ ਕਰਦਾ ਸੀ, ਗੋਬਿੰਦ 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 ਸਿੰਘ ਨਾਮਦੇਵ ਮੰਨ ਲੈਣਾ। ਜਦੋਂ ਗੋਬਿੰਦ 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 ਕਰਦੇ ਕਰਦੇ ਇਹਦਾ ਮਨ ਇਹਦੇ ਵਿੱਚ ਹੀ ਲੀਨ ਹੋ ਗਿਆ, ਰੂਪ ਹੋ ਗਿਆ, ਫਿਰ ਫਰਕ ਹੀ ਹੋਇਆ। ਆੜ ਰਾਮ ਕੋ ਸੀ ਪਰੋ ਹੋਇਓ ਲਖੀ। ਗਰੀਬ ਛਿੰਬਾ ਕੱਪੜੇ ਧੋਣ ਵਾਲਾ। ਸੋ ਵਾਹਿਗੁਰੂ ਦਾ ਨਾਮ ਜਪਣ ਕਰਕੇ ਜਿਹੜਾ ਵਾਹਿਗੁਰੂ ਛੁਪਿਆ ਹੋਇਆ ਹੈ, ਹਰ ਇੱਕ ਦੇ ਅੰਦਰ ਵਸਦਾ ਹੈ, ਬਾਹਰ ਵੀ ਵਸਦਾ, ਰੋਮ ਰੋਮ ਵਿੱਚ ਵਸਦਾ, ਉਹ ਵੀ ਪ੍ਰਗਟ ਹੋ ਗਿਆ, ਜਿਹਦੀਆਂ ਸ਼ਕਤੀਆਂ ਵੀ ਪ੍ਰਗਟ ਹੋ ਗਈਆਂ। ਆਹ ਸਾਕਾਰ ਰੂਪ ਵਿੱਚ ਵੀ ਨਾਮਦੇਵ ਨੂੰ ਮਹੱਤਰ ਵਾਰੀ ਦਰਸ਼ਨ ਦਿੱਤਾ, ਅਨੇਕਾਂ ਕਾਰਜ ਕੀਤੇ। ਇਉਂ ਨਾਮਦੇਵ ਦਾ ਜ਼ਿਕਰ, ਪਰਮੇਸ਼ਵਰ ਦੇ ਨਾਮ ਦੀ ਮਹਿਮਾ। ਫਿਰ ਕਬੀਰ ਦਾ ਨਾਮ ਆਇਆ, ਕਬੀਰ ਦਾ ਜ਼ਿਕਰ ਆਉਂਦਾ ਹੈ ਅੱਗੇ, ਬੋਣਾ ਤਾਣਾ ਤਿਆਗ ਕੇ। ਪ੍ਰੀਤ ਜਨ ਕਬੀਰਾ, ਨੀਚ ਕੁਲਾ ਜਲਾਹਿਰੋ ਪਿਓ ਗੁਣੀ ਗਹੀਰ। ਹਾਂ ਕਬੀਰ ਕੱਪੜੇ ਬੁਣ ਵਾਲਾ ਛੋਟੀ ਗੁਲ ਦਾ ਜਲਾ। ਹਾਂ ਹਾਲਾਂਕਿ ਇਹਨੇ ਜਾਤ ਪਾਤ ਨੂੰ ਕਿਸੇ ਨੂੰ ਮੁੱਖ ਨਹੀਂ ਰੱਖਿਆ, ਭਾਵੇਂ ਨੀਲੂ ਇਸਦਾ ਪਿਤਾ ਮੰਨਿਆ ਜਾਂਦਾ ਹੈ। ਜਲਾ ਸੰਯੋਗ ਕਰਕੇ ਜਦੋਂ ਉਸਨੇ ਰਾਮਾਨੰਦ ਦੀ ਸ਼ਰਨ ਵਿੱਚ ਪਹੁੰਚ ਕੇ ਰਾਮ ਦਾ ਜਾਪ ਕੀਤਾ, ਪਰਮੇਸ਼ਵਰ ਦਾ ਭਜਨ ਕੀਤਾ, ਉਹੀ ਕਬੀਰ ਗੁਣ ਦਾ ਖਜ਼ਾਨਾ ਹੋ ਗਿਆ। ਉਹ ਕਬੀਰ ਕਹਿੰਦਾ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾ, ਪਰ ਬਲਿਹਾਰੀ ਇਸ ਜਾਤ ਕੇ ਜਿਨ ਜਪਿਓ ਸਿਰਜਣ। ਸਾਡੀ ਜਾਤ ਨੂੰ ਸਾਰੇ ਹੀ ਹੱਸਦੇ ਨੇ, ਕਹਿੰਦੇ ਕਿਉਂ? ਕਹਿੰਦੇ ਇੱਕ ਵਾਰ ਦਸ ਜੁਲਾਹੇ ਰਲ ਕੇ ਜੁਲਾਹ ਸੀ ਨਾ, ਭੋਲੇ ਭਾਲੇ ਹੁੰਦੇ ਜੁਲਾਹੇ, ਸਭ ਤੇ ਭੋਲੀ ਜਾਤ ਮੰਨੀ ਜਾਂਦੀ ਸੀ। ਸੋ ਕਹਿਣ ਲੱਗਾ, ਕਬੀਰ ਹਮਰੀ ਜਾਤ ਕੋ ਸਭ ਕੋ ਹੱਸਣੇ ਹਾ, ਬਲਿਹਾਰੀ ਇਸ ਜਾਤ ਕੇ ਜਿਨ ਜਪਿਓ ਸਿਰਜਣ ਹਾ, ਦਸ ਜੁਲਾਹੇ ਪੂਰਨਮਾਸ਼ੀ ਦੀ ਰਾਤ ਹੈ, ਆਪਣੇ ਪਿੰਡ ਨੂੰ ਅੱਧੀ ਰਾਤ ਉੱਠ ਕੇ ਕਿਸੇ ਦੂਜੇ ਪਿੰਡ ਨੂੰ ਚੱਲੇ। ਜਾਂਦਿਆਂ ਜਾਂਦਿਆਂ ਅੱਗੇ ਰੇਤਾ ਆ ਗਿਆ, ਚਾਨਣੀ ਰਾਤ ਵਿੱਚ ਰੇਤਾ ਹੀ ਚਮਕਦਾ ਸੀ ਜਿਵੇਂ ਦਰਿਆ ਵਗਦਾ ਹੁੰਦਾ। ਇੱਕ ਕਹਿਣ ਲੱਗਾ, ਵੀ ਭਰਾਵੋ ਦਰਿਆ ਆ ਗਿਆ ਅੱਗੇ, ਇਹ ਆਪਾਂ ਪਾਰ ਹੋਣਾ ਹੈ। ਦੂਜਾ ਕਹਿੰਦਾ, ਕੱਪੜੇ ਲਾਹੋ ਸਿਰ ਤੇ ਬੰਨੋ। ਤੀਜਾ ਕਹਿੰਦਾ, ਤਿਰਕੇ ਲੰਘੋ ਆਪਾਂ, ਤੈਨੂੰ ਤਾਂ ਸਾਰੇ ਜਾਣਦੇ ਹੀ ਆ। ਹਾਂ ਢਿੱਡ ਗਡਾਉਂਦੇ ਹੋਏ ਰੇਤੇ ਤੇ ਚਲੋ ਵੀ ਚਾਵਾ ਵੀ ਬੱਲੇ ਵੀ ਕਰਦੇ ਕਰਦੇ ਪਾਰ ਲੰਘੇ ਰੇਤੇ। ਹੁਣ ਕਹਿਣ ਲੱਗੇ, ਆਪਾਂ ਦਰਿਆ ਟੱਪ ਕੇ ਆਏ ਹਾਂ, ਗਿਣ ਤਾਂ ਲੋਕ ਡੁੱਬਦਾ ਨਹੀਂ ਗੇ ਆਪਣੇ 'ਚ, ਗਿਣਨ ਲੱਗ ਗਏ। ਜਿਹੜਾ ਗਿਣਦਾ ਆਪਣੇ ਆਪ ਨੂੰ ਨਹੀਂ ਗਿਣਦਾ, ਨੌ ਨਿਕਲਦੇ ਬਹਿ ਕੇ ਰੋਣ ਲੱਗੇ। ਇੱਕ ਆਦਮੀ ਸਾਡਾ ਦਰਿਆ 'ਚ ਡੁੱਬ ਗਿਆ, ਰੋਂਦਿਆਂ ਨੂੰ ਦੇਖ ਕੇ ਕੋਈ ਸਿਆਣਾ ਆਦਮੀ ਆ ਗਿਆ, ਕਹਿੰਦੇ ਕੀ ਗੱਲ ਹੈ ਵੀ ਤੁਸੀਂ ਰੋਂਦੇ ਹੋ? ਕਹਿਣ ਲੱਗੇ, ਅਸੀਂ ਦਰਿਆ ਲੰਘ ਕੇ ਆਏ, ਸਾਡੇ ਇੱਕ ਆਦਮੀ ਦਰਿਆ 'ਚ ਡੁੱਬ ਗਿਆ, ਉਹਨੂੰ ਰੋਂਦੇ ਹਾਂ। ਉਹਨੇ ਸੋਚਿਆ, ਦਰਿਆ ਦੇ ਉੱਤੇ ਕੋਈ ਹੈ ਨਹੀਂ, ਜ਼ਰੂਰ ਜਵਾਹੇ ਹੋਣਗੇ,
ਕਹਿਣ ਲੱਗੇ ਤੁਸੀਂ ਦੱਸੋ ਕਿੰਨੇ ਕਿੰਨੇ ਤੇ? ਕਹਿਣ ਲੱਗੇ ਅਸੀਂ ਦਸ ਤੇ, ਹੁਣ ਕਿੰਨੇ ਨੌ ਰਹਿ ਗਏ ਆ? ਉਹਨੇ ਨਿਗਾਹ ਮਾਰ ਕੇ ਦੇਖਿਆ ਵੀ ਦਸ ਬਰਾਬਰ ਖੜੇ ਸਾਹਮਣੇ ਖੜੋ। ਕਹਿਣ ਲੱਗੇ ਮੈਂ ਪੂਰੇ ਕਰਦਿਆਂ ਤੁਹਾਨੂੰ ਬੜੀ ਕਿਰਪਾ ਹੋਵੇ। ਸਾਹਮਣੇ ਖੜੇ ਕਰਕੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਜਿੱਦਾਂ ਇੰਨੀ ਗੱਲ ਗਈ ਸਾਰੇ ਪੈਰੀ ਡਿੱਗੇ। ਬੜੀ ਕਿਰਪਾ ਕੀਤੀ ਸਾਡਾ ਡੁੱਬਿਆ ਆਦਮੀ, ਤੁਸੀਂ ਦੱਸ ਸਾਨੂੰ ਮਿਲਾ। ਇਹ ਪੂਰੇ ਹੁੰਦੇ ਨੇ ਜੁਲਾਏ ਇਹਨੂੰ ਕਰਕੇ। ਕਬੀਰ ਜੀ ਕਹਿੰਦੇ ਕਦੀ ਮੇਰੀ ਜਾਤ ਨੂੰ ਸਭ ਹੱਸਣੇ ਹਾਂ, ਸਾਰੀ ਦੁਨੀਆਂ ਹੱਸਦੀ ਹੋਏ ਜੇ ਪੂਰੇ ਹੁੰਦੇ, ਪਰ ਥੱਲੇ ਹਾਰੀ ਇਸ ਜਾਤ ਕੀ ਜਿੰਦੇ ਵੀ ਉਹ ਚੱਲਣ। ਇਹ ਜਾਤ ਦੇ ਬਨਿਆਰੇ ਜਾਵਾਂ ਜਿਹਦੇ ਵਿੱਚ ਆ ਕੇ ਮੈਂ ਸਿਰਜਣਹਾਰ ਦੀ ਬੰਦਗੀ ਕੀਤੀ, ਆਪ ਤੇਰਾ ਗੁਨਾ ਤਰੀਆਂ ਕਰੋੜਾਂ ਜੀਵਾਂ ਦਾ ਉਧਾਰ ਕੀਤਾ। ਤਿਆਗਣ ਦਾ ਮਤਲਬ ਇਹ ਨੀ ਸੀ ਵੀ ਉਹਦੇ ਬੁਣੇ ਤਾਣੇ ਦਾ ਕੰਮ ਨਹੀਂ ਸੀ ਕਰਦਾ, ਲੇਕਿਨ ਉਹਦੀ ਅਟੈਚਮੈਂਟ ਨੀ ਸੀ, ਪਕੜ ਨੀ ਸੀ, ਉਹਦੇ ਵਿੱਚ ਖੱਜਤ ਨੀ ਸੀ, ਫਰਜ਼ ਜਾਣ ਕੇ ਕਰਦਾ ਸੀ। ਚਿੱਤ ਬਿਕਰੀ ਬਾਹਰੋਂ ਬਾਹਰੋਂ ਪੱਤੀ ਪੈਰੀ ਕੰਮ ਕਰਦਾ ਸੀ, ਚਿੱਤ ਪਰਮੇਸ਼ਰ ਦੇ ਭਜਨ ਵਿੱਚ ਲਾ ਛੱਡਦਾ ਸੀ। ਜਿਵੇਂ ਬੁਣਨਾ ਤਾਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹ ਰੂਪ ਗੁਣੀ ਗਹੀ ਦਾ ਪਰਮੇਸ਼ਰ ਦੇ ਨਾਮ ਦੀ ਮਹਿਮਾ। ਨਾਮ ਅਮੋਲ ਸੀ ਮੇਰੇ ਸਾਹਿਬ ਦਾ, ਨਾਮ ਅਮੋਲ ਸੀ ਮੇਰੇ ਸਾਹਿਬ ਦਾ। Thank you. ਤੋਂ ਬਾਅਦ ਅਰਦਾਸ ਦਾ ਨਾਂ ਆਉਂਦਾ ਹੈ। ਅਰਦਾਸ ਅੰਤਾ ਤੋਰ ਨਹੀਂ ਤੇ ਤਿੰਨ ਤਿਆਗੀ ਮਾਇਆ, ਪ੍ਰਗਟ ਹੋਇਆ ਸਾਧ ਸੰਗਤ ਦਰਸ਼ਨ ਪਾਇਆ। ਸਾਧ ਸੰਗਤ ਪਿਛਲੇ ਕਈ ਜਨਮਾਂ ਦੀ ਭਗਤੀ ਦਾ ਫਲ, ਆਖਰੀ ਪ੍ਰਭੂ ਪ੍ਰਾਪਤੀ ਰੂਪੀ ਸਟੇਜ ਨੂੰ ਪਹੁੰਚਦਾ ਹੈ। ਐਵੀਂ ਗੱਲਾਂ ਬਾਤਾਂ ਨਾਲ, ਉਪਰੇ ਲਿਬਾਸਾਂ ਨਾਲ ਜਾਂ ਕਤਨੀਆਂ ਬਦਨੀਆਂ ਨਾਲ ਹੀ ਸੰਤ ਨਹੀਂ ਬਣ ਜਾਈਂਦੇ। ਇਹ ਕਰਣੀਆਂ ਦੇ ਫਲ ਕਈ ਜਨਮ ਲਈ ਚਲੇ ਆਉਂਦੇ ਹਨ। ਹਾਂਜੀ, ਕਾਸ਼ੀ ਵਿੱਚ ਰਾਮਾਨੰਦ ਜੀ ਰਹਿੰਦੇ ਹਨ। ਪਿਛਲੇ ਜਨਮ ਦੀ ਪੁਨਰ ਜਨਮ ਜਿਹੜੇ ਲੋਕ ਨਹੀਂ ਮੰਨਦੇ, ਇੱਥੇ ਵਿਚਾਰ ਆਉਂਦੀ ਹੈ। ਹਾਂਜੀ, ਪਿਛਲੇ ਜਨਮ ਦਾ ਰਵਦਾਸ ਦਾ ਇਹ ਹਾਲ। ਇਹਦੇ ਪਾਸ ਬਹੁਤ ਸਾਰੇ ਇਹਨਾਂ ਦੇ ਸ਼ੀਸ਼ ਭਜਨ ਕਰਨ ਵਾਲੇ, ਵਿਦਿਆ ਅਧਿਐਨ ਕਰਨ ਵਾਲੇ ਰਹਿੰਦੇ ਹਨ, ਜਿਹਨਾਂ ਵਿੱਚੋਂ ਪਿਛਲੇ ਜਿਹੜਾ ਰਵਦਾਸ ਹੈ ਪਿਛਲੇ ਜਨਮ, ਇਹ ਵੀ ਬ੍ਰਹਮਚਾਰੀ ਸੀ। ਆਪ ਜੀ ਰਕਤ ਰਹਿਣ ਹੋਏ, ਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਰਸਾਈ, ਇੱਕ ਕੁਟੀਆ ਸੀ ਉਹਨੇ ਆਉਣੀ ਸੀ ਵੀ ਉਹ ਤੇ ਬਹੁਤ ਵੱਡਾ ਲੰਗਰ ਚੱਲੇ, ਬਹੁਤ ਹੀ ਸੰਗਤ ਰਹੇ, ਐਸਾ ਨਹੀਂ ਪੁੱਛਿਆ। ਤੇ ਵਾਸਤੇ ਉਹਦੇ ਸ਼ਿਸ਼ ਜਾਂਦੇ ਹੁੰਦੇ, ਉਹਨਾਂ ਨੂੰ ਹੁਕਮ ਸੀ ਵੀ ਚੰਗੇ ਘਰਾਂ ਵਿੱਚੋਂ ਜਿਹੜੇ ਨੇਕ ਹੋਣ, ਪਰਮਾਤਮਾ ਹੋਣ, ਨੇਕ ਨੀਅਤੀ ਦੀ ਕਿਰਤ ਕਰਨ ਵਾਲੇ ਹੋਣ, ਚੰਗੇ ਕੁਲੀਨ ਹੋਣ, ਉਹਨਾਂ ਤੋਂ ਪੁੱਛਿਆ ਲਿਆ ਕਰੋ। ਐਸੇ ਵੇਲੇ ਲੋਕਾਂ ਨੇ ਕਿਉਂ ਕਦੇ ਪੁੱਛਿਆ ਨਹੀਂ ਲੈਣੀ, ਕਿਉਂਕਿ ਅੰਨ ਦਾ ਅਸਰ ਮਨ ਤੇ ਹੋਇਆ ਕਰਦਾ, ਇਹ ਤਾਂ ਅੰਨ ਵੈਸਾ ਮਨ। ਐਸੇ ਹੀ ਕਰਦੇ ਸੀ, ਭੋਜਨ ਬਣਾ ਕੇ ਰਵਾਂ ਜਿਨ ਛਕਾਣਾ, ਉਹ ਭਜਨ ਕਰਦੇ ਹੋਏ ਸੇਵਾ ਤੇ ਭਜਨ ਵੀ ਹੋ ਪਾਸ ਰਹਿ ਕਰਦੇ ਸਨ। ਇਹ ਵੀ ਬ੍ਰਹਮਚਾਰੀ ਕਈ ਵਾਰੀ ਪਛਾਣ ਜਾਂਦਾ, ਇੱਕ ਮਹਾਜਨ ਸੀ ਬਣੀਆ ਜਿਹਦਾ ਉਹਦਾ ਕਰਤੱਵ ਇਹੋ ਜਿਹੀ ਸੀ ਤੇ ਉਹਦਾ ਇੱਕ ਸ਼ਾਹ ਜਮਾਤ ਸੀ ਜਿਹਦਾ ਰੁਪਿਆ ਲੈ ਕੇ ਵਰਤਦਾ ਸੀ। ਪਰ ਇਹਦਾ ਵੀ ਕਰਤੱਵ ਅੱਛਾ ਨਹੀਂ ਸੀ, ਚੰਗਾ ਕਰਤੱਵ ਨਹੀਂ ਸੀ, ਉਹਦਾ ਵੀ ਕਰਤੱਵ ਕੋਈ ਚੰਗਾ ਨਹੀਂ ਸੀ ਜਮਾਤ। ਸਵੈਂ ਕਰਕੇ ਕਈ ਦਫ਼ਾ ਇਸਨੇ ਕਹਿਣਾ ਇਸਨੂੰ ਬ੍ਰਹਮਚਾਰੀ ਨੂੰ, ਬ੍ਰਹਮਚਾਰੀ ਜੀ ਮੈਥੋਂ ਵੀ ਕਿਤੇ ਲੈ ਕੇ ਭਿਕਸ਼ਾ ਵਗੈਰਾ ਅੰਨ ਪਾਣੀ ਬਣਾ ਕੇ ਰਾਮਾਨੰਦ ਜੀ ਨੂੰ ਛਕਾਓ ਤਾਂ ਕਿ ਮੇਰਾ ਵੀ ਭਲਾ ਹੋਵੇ। ਪਰ ਉਹ ਇਕੱਲੇ ਘਰ ਤੋਂ ਨਹੀਂ ਸੀ ਲਿਆਉਂਦਾ ਹੁੰਦਾ, ਇਹ ਵੀ ਉਸਨੂੰ ਕੁਛ ਇਲਮ ਸੀ, ਪਤਾ ਸੀ ਵੀ ਇਹ ਵੀ ਕਿਰਤ ਅੱਛੀ ਨਹੀਂ ਮੰਨੀ ਜਾਂਦੀ, ਸਾਨੂੰ ਅੱਛੇ ਘਰਾਂ ਤੋਂ ਲਿਆਉਣ ਦਾ ਹੁਕਮ ਹੈ। ਇਸੇ ਤਰ੍ਹਾਂ ਇੱਕ ਦਿਨ ਦਾ ਜ਼ਿਕਰ, ਮੀਂਹ ਪੈਂਦਾ ਸੀ, ਮੀਂਹ ਪੈਣ ਕਰਕੇ ਚਿੱਕੜ ਹੋਇਆ ਹੋਇਆ ਸੀ ਗਲੀਆਂ ਦੇ ਵਿੱਚ ਥਾਂ ਥਾਂ ਚਿੱਕੜ। ਭਿਕਸ਼ਾ ਲੈਣ ਵਾਸਤੇ ਇਹ ਰਵਦਾਸ ਜੋ ਪਿਛਲੇ ਜਨਮ ਵਿੱਚ ਪਹੁੰਚਾਈ ਸੀ ਗਿਆ, ਜਾਂਦਾ ਜਾਂਦਾ ਕੁਦਰਤੀ ਤਿਲ ਕੇ ਉਸ ਪਾਣੀ ਦੀ ਦੁਕਾਨ ਦੇ ਅੱਗੇ ਡਿੱਗ ਪੈਂਦਾ। ਜਿੰਨਾ ਆਟਾ ਉੱਟਾ ਇਕੱਠਾ ਕੀਤਾ ਉਹ ਵੀ ਡੁੱਲ ਗਿਆ ਵਿੱਚ, ਮਿੱਟੀ 'ਚ ਮਿਲ ਗਿਆ। ਚਾਟੀ ਉਹ ਬਾਣੀ ਕਹਿਣ ਲੱਗਾ, ਦੇਖੋ ਮੈਂ ਰੋਜ਼ ਅਰਜ ਕਰਦਾ ਮੈਥੋਂ ਲਿਜਾ ਕੇ ਕੋਈ ਛਕਾਓ ਰਾਮਾਨੰਦ ਜੀ ਨੂੰ, ਗੁਰਸਾਈ ਜੀ ਨੂੰ, ਮੇਰਾ ਵੀ ਭਲਾ ਹੋਵੇ। ਤਾਂ ਲਿਜਾਂਦਾ ਵੀ ਦੇਖੋ ਅੱਜ ਕਿੰਨਾ ਚਿੱਕੜ ਹੈ, ਕਿੰਨੇ ਔਖੇ ਹੁੰਦੇ ਹੋ, ਪਹਿਰਾ ਜੋ ਕੁਛ ਤੁਸੀਂ ਪਿੱਛਿਆ ਇਕੱਠੀ ਕੀਤੀ ਉਹ ਵੀ ਡੁੱਲ ਗਈ, ਮੈਥੋਂ ਲੈ ਜਾਓ ਅੱਜ, ਮੇਰਾ ਵੀ ਭਲਾ ਹੋਈ, ਤੁਸੀਂ ਵੀ ਸੁਖੀ ਰਹੋਗੇ। ਇਹ ਜੇ ਤਕਲੀਫ ਜੀ ਦੀ ਹਾਲਤ ਦੇਖ ਕੇ, ਸਾਰਾ ਲਾਟਾ ਦੇਖ ਕੇ, ਚਿੱਕ ਚਿੱਕੜ ਦੇਖ ਕੇ ਉੱਥੋਂ ਰਾਸ਼ਨ ਲੈ ਲਿਆ, ਲਿਆ ਕੇ ਉਹਦਾ ਭੋਜਨ ਬਣਾ ਕੇ ਰਾਮਾਨੰਦ ਜੀ ਨੂੰ ਛਕਾਇਆ। ਪਰ ਅੱਜ ਸਾਰੀ ਰਾਤ ਰਾਮਾਨੰਦ ਦੀ ਬਿਰਤੀ ਭਜਨ ਵਿੱਚ ਨਹੀਂ ਲੱਗੀ। ਸਤਸੰਗ ਕਿਤਨਾ ਅਸਰ ਕਰਦਾ ਹੈ, ਜੈਸਾ ਅੰਨ ਵੈਸਾ ਮਨ। ਅੰਨ ਦਾ ਤਿੰਨ ਹਿੱਸੇ ਬਣਦੇ ਹਨ, ਇੱਕ ਤਾਂ ਭੋਗ ਬਣ ਜਾਂਦਾ ਹੈ, ਇੱਕ ਹੱਡੀਆਂ ਮਾਸ ਨਾੜੀਆਂ ਬਣਦਾ ਹੈ, ਇੱਕ ਹਿੱਸਾ ਮਨ ਬਣਦਾ, ਅੰਤਰ ਕਣ ਬਣਦਾ। ਜੈਸਾ ਅੰਨ ਵੈਸਾ ਮਨ, ਸ਼ੁੱਧ ਅੰਨ ਸ਼ੁੱਧ ਮਨ ਪੈਦਾ ਕਰਦਾ ਹੈ, ਮਲਨ ਅੰਨ ਮਲਨ ਮਨ ਪੈਦਾ ਕਰੇਗਾ। ਮਲਨ ਮਨ ਜਿਹੜਾ ਹੈ ਭਜਨ ਵਿੱਚ ਨਹੀਂ ਜੁੜੇਗਾ। ਇਸੀ ਗੱਲ ਨੂੰ ਗੁਰੂ ਨਾਨਕ ਜੀ ਨੇ ਮਾਲਕ ਭਾਗਵਤ ਦੇ ਭਾਈ ਲਾ ਲਓ, ਦੋਨਾਂ ਦੇ ਕੋਧਰੇ ਦਾ ਪ੍ਰਸ਼ਾਦਾ ਤੇ ਚੰਗੇ ਚੰਗੇ ਮਹਾਂਪੁਰਖਾਂ ਦਾ ਮੁਕਾਬਲਾ ਕਰਕੇ ਦਿਖਾਇਆ ਸੀ। ਮਾਲਕ ਭਾਗਵਤ ਸੀ ਉਸ ਵਕਤ ਦੇ ਉਸ ਥਾਂ ਦੇ ਨਵਾਬ ਦਾ ਦੀਵਾਨ ਯਾਨੀ ਮਿਨਿਸਟਰ ਜਿਹੜਾ ਰਿਸ਼ਵਤਵਟੀ ਆਦਿ ਪਹੁੰਚ ਲੈਂਦਾ ਸੀ ਅਤੇ ਬਾਕੀ ਭਾਈ ਲਾਲ ਲੋਹਤਰ ਖਾਨ ਅਗਰਿੰਦਰ ਖਾਨ ਜੀ ਹੱਕ ਦੀ ਕਿਰਤ ਕਰਨ ਵਾਲਾ ਆ ਰੁੱਖਾਂ ਵਿੱਚ ਕਿਰਤ ਦੀ ਜਿਹੜੀ ਯਾਨੀ ਹੱਕ ਦੀ ਕਿਰਤ ਹੈ ਉਹਦਾ ਅੰਨ ਸ਼ੁੱਧ ਹੋਇਆ ਕਰਦਾ। ਗੁਰੂ ਜੀ ਨੇ ਤਦੇ ਹੀ ਮਲਕ ਭਾਗੋ ਨੂੰ ਕਿਸੇ ਉਸ ਮੌਕੇ ਦਿਖਾਇਆ ਸੀ ਜਦੋਂ ਉਸਨੇ ਬਹੁਤ ਸਾਰਾ ਗਿਆ ਲਾ ਲਓ ਦਿਖਾਣ ਗਰੀਬ ਆਦਮੀ ਕਿਲੇ ਕਰਨ ਵਾਲਾ ਉਹਦੇ ਘਰੋਂ ਤੁਸੀਂ ਰੋਟੀਆਂ ਖਾਂਦੇ ਅਤੇ ਮੇਰੇ ਮਲਕ ਮਾਤ ਪੂਜਿਆਂ ਨੂੰ ਤੁਸੀਂ ਤਿਆਗਦੇ ਹੋ ਤੁਸੀਂ ਨਿੰਦਦੇ ਹੋ। ਗੁਰੂ ਜੀ ਕਹਿੰਦੇ ਨਹੀਂ ਮਲਕ ਜੀ ਦੋਨਾਂ ਦਾ ਮੁਕਾਬਲਾ ਕਰਕੇ ਦਿਖਾ ਦਿੰਦੇ ਹਾਂ ਮੰਗਾਓ ਆਪਣੇ ਜਿਹੇ ਤੁਸੀਂ ਪਕਵਾਨ ਬਣਾਏ ਹਨ ਲਾਲੂ ਨੂੰ ਵੀ ਕਹਿ ਲਿਆ ਜੇ ਵਿਆਹ ਟੁੱਕਰ ਲੈਂਦਾ ਗਿਆ ਕਹਿਣ ਗਿਆ ਦੇਖੋ ਸੱਜੇ ਹੱਥ ਵਿੱਚ ਲੈ ਕੇ ਆ ਟੁੱਕਰ ਕੋਹਦਾ ਇੱਦਾਂ ਕਹਿੰਦੇ ਭਾਈ ਲਾਲੋ ਤਰਖਾਣ ਕਿਲੇ ਗਾਣ ਵਾਲੇ ਦਾ ਗਰੀਬ ਆਦਮੀ ਦਾ ਆਹ ਤੇਰੇ ਪਕਵਾਨ ਹਨ ਦੋਨਾਂ ਨੂੰ ਜਦੋਂ ਗੁਰੂ ਜੀ ਨੇ ਨਪੀੜਿਆ ਦੋਨਾਂ ਵਿੱਚੋਂ ਧਾਰਾ ਭਾਈ ਲਾਲੋ ਦੇ ਅੰਨ ਵਿੱਚੋਂ ਦੁੱਧ ਦੀ ਧਾਰਾ ਗਿਰਦੀ ਹੈ ਉਹਦੇ ਵਿੱਚ ਖੂਨ ਦੀ ਧਾਰਾ ਗਿਰਦੀ ਹੈ ਇਹ ਕੀ ਕਹਿਣ ਲੱਗਾ ਗੁਰੂ ਜੀ ਨੇ ਪਛਾਣ ਲਿਆ ਮੈਂ ਕੀ ਕਹਿੰਦਾ ਦੇਖ ਲਏਗੀ ਆਹ ਖੂਨ ਨਿਚੋੜਿਆ ਹੋਇਆ ਗਰੀਬਾਂ ਦਾ ਰਿਸ਼ਤ ਲੈ ਕੇ ਉਹ ਹੱਕ ਦੀ ਕਿਰਤ ਹੈ ਹੱਕ ਦੀ ਕਿਰਤ ਦੁੱਧ ਹੁੰਦੀ ਹੈ ਇਹ ਖਾ ਕੇ ਮਨ ਸ਼ੁੱਧ ਹੁੰਦਾ ਇਹ ਖਾ ਕੇ ਮਨ ਮਲਣ ਹੋਏਗਾ ਇਹ ਲੋਭ ਲਾਲਚ ਵਿੱਚ ਆ ਕੇ ਬ੍ਰਹਮ ਆਦਰੀ ਗੁਰੂ ਜਿਹੜੀ ਜੀ ਸਾਧੂ ਵਗੈਰਾ ਖਾ ਤਾਂ ਜਾਣਗੇ ਤੇਰਾ ਲੇਕਿਨ ਮਨ ਟੁੱਟ ਜਾਏਗਾ ਦਿਲ ਟੁੱਟ ਜਾਏਗੀ ਉਹਦਾ ਪਾਪ ਤੈਨੂੰ ਲੱਗੇਗਾ ਇਸ ਕਰਕੇ ਐਨ ਖਾ ਕੇ ਮਨ ਸ਼ੁੱਧ ਹੋਏਗਾ ਲਿਪ ਜੁੜੇਗੀ ਪਰਮਾਤਮਾ ਨਾਲ ਭਜਨ ਆਨੰਦ ਪ੍ਰਾਪਤ ਹੋਏਗਾ ਇਸ ਕਰਕੇ ਹੀ ਇੱਧਰ ਅੰਨ ਦਾ ਅਸਰ ਰਾਮਾਨੰਦ ਦਾ ਸਾਰੀ ਰਾਤ ਦਿਲ ਨਾਲ ਲੱਗਿਆ ਭਜਨ ਦੇ ਵੀ ਉਹ ਆਨੰਦ ਆ ਜਿਹੜਾ ਅੱਗੇ ਆਉਂਦਾ ਸੀ ਬੜਾ ਦੁੱਖ ਹੋਇਆ ਜਿਹੜੇ ਜਿਹਦੀ ਇਹੋ ਜਿਹੀ ਵਸਤੂ ਹੁੰਦੀ ਕਿਤੇ ਕਿਤੇ ਹੀ ਗਾਣ ਲੱਗੇ ਉਹਦਾ ਕਹਿਣਾ ਹੀ ਕਿੰਨਾ ਦੁੱਖ ਹੁੰਦਾ ਸੰਯੋਗ ਕਰਕੇ ਸਵੇਰੇ ਹੀ ਬੁਲਾਇਆ ਉਹ ਜਿਹੜਾ ਪਿੱਛਾ ਲੈਣ ਵਾਲਾ ਸੀ ਬ੍ਰਹਮਚਾਰੀ ਬੁਲਾ ਕੇ ਕਹਿੰਦੇ ਸੱਜ ਦਾ ਸ਼ਕਲ ਅੰਨ ਪੁੱਛਿਆ ਕਿੱਥੋਂ ਲਿਆਂਦੀ ਸੀ ਉਸਨੇ ਸਾਰੀ ਗੱਲ ਦੱਸਤੀ ਮਹਾਰਾਜ ਇਉਂ ਕਰਕੇ ਮੈਂ ਤਿਲ ਕੇ ਡਿੱਗ ਪਿਆ ਇੱਕ ਬਾਣੀ ਆ ਸੀ ਅੱਗੇ ਵੀ ਮੈਨੂੰ ਕਹਿੰਦਾ ਸੀ ਮੈਂ ਤੁਹਾਨੂੰ ਲਿਜਾ ਕੇ ਕਿਤੇ ਉਹਨਾਂ ਨੂੰ ਭੋਜਨ ਬਣ ਕੇ ਛਕਾ ਮੇਰਾ ਵੀ ਭਲਾ ਹੋਵੇ ਮੈਂ ਲਿਆਉਂਦਾ ਨਹੀਂ ਸੀ ਮੈਨੂੰ ਪਤਾ ਸੀ ਉਹਦੀ ਕਿਰਤ ਕੋਈ ਖਾਸ ਅੱਛੀ ਨਹੀਂ ਸੀ ਇਉਂ ਕਰਕੇ ਅੱਜ ਇਹੋ ਜਿਹੀ ਹਾਲ ਦੇਖ ਕੇ ਚਿੱਕੜ ਚੁੱਕੜ ਵੀ ਪੈਂਦਾ ਸੀ ਮੈਂ ਉਸੇ ਤੋਂ ਲਿਆ ਕੇ ਉਹ ਅੰਨ ਦਾ ਭੋਜਨ ਬਣਾ ਕੇ ਆਪ ਨੂੰ ਛਕਾਇਆ ਕਹਿੰਦਾ ਇਹ ਜਾ ਪਤਾ ਲੈ ਉਹ ਕੀ ਕਿਰਤ ਕਰਦਾ ਜਾ ਕੇ ਪੁੱਛਿਆ ਉਹਨੂੰ ਵੀ ਕੀ ਕਿਰਤ ਕਰਦਾ ਹੈ ਕਹਿਣ ਕਿਰਤ ਮੇਰੀ ਐਸੀ ਵੈਸੀ ਉਹ ਹੈ ਤੇ ਫਿਰ ਮੇਰਾ ਸ਼ਾਹ ਕਹਿਣ ਲੱਗਾ ਜਮਾਤ ਉਹ ਵੀ ਐਸਾ ਹੀ ਹੈ ਇਸ ਕਰਕੇ ਕਿਰਤ ਤਾਂ ਹੀ ਜੀ ਹੋਇਆ ਮੇਰੀ ਇਉਂ ਕਰਕੇ ਆ ਕੇ ਸਾਰੀ ਗੱਲ ਦੱਸ ਦਿੱਤੀ ਮਹਾਰਾਜ ਕਹਿਣ ਕਿਰਤ ਉਹਦੀ ਐਸੀ ਵੈਸੀ ਹੈ ਉਹਦਾ ਸ਼ਾਹ ਜਮਾਤ ਉਹ ਵੀ ਐਸੇ ਵੈਸੇ ਹੀ ਹੈ ਹਾਂ ਉਸ ਮੌਕੇ ਰਾਮਾਨੰਦ ਜੀ ਨਾਰਾਜ਼ ਹੋ ਕੇ ਸ਼ਰਾਬ ਦੇ ਉੱਤੇ ਕਹਿੰਦੇ ਜਾ ਤੈਂ ਇੰਨੀ ਬੜੀ ਭਾਰੀ ਰੋਟੀ ਕੀਤੀ ਸਾਰੀ ਰਾਤ ਮੈਂ ਤੂੰ ਦੁਖੀ ਰਿਹਾ ਸਮਾਧੀ ਨੂੰ ਜੁੜੀ ਮੇਰੀ ਜਾ ਚਮਾਰਾ ਨੇ ਕਰ ਦਿਆ ਕਿਸੇ ਨੂੰ ਤਾਂ ਸ਼ਰਾਬ ਹੋ ਗਿਆ ਸੋ ਯਾਨੀ ਕਮਾਈ ਕਾਫੀ ਸੀ ਮਨ ਸ਼ੁੱਧ ਸੀ ਵੀ ਰੱਖਦਾ ਸੀ ਛੱਟ ਹੀ ਜਾ ਕੇ ਦਰਿਆ ਦੇ ਗੰਗਾ ਦੇ ਕਿਨਾਰੇ ਸਰੀਰ ਤਿਆਗ ਜਾਂਦਾ ਸਰੀਰ ਤਿਆਗ ਕੇ ਕੋਈ ਚੰਗਾ ਆਸ ਕੁਮਾਰ ਸੀ ਉਹਦੇ ਗ੍ਰਹਿ ਜਾ ਕੇ ਨਿਮੇ ਹੌਲੀ ਹੌਲੀ ਉਹਦੇ ਘਰ ਜਨਮ ਹੋ ਗਿਆ ਪਰ ਪਿਛਲੇ ਜਨਮ ਦੇ ਸੰਸਕਾਰ ਹਨ ਉਹਨੂੰ ਦੁੱਧ ਨਹੀਂ ਚੁੰਘਦਾ ਹੈ ਮੈਂ ਪਿਛਲੇ ਜਨਮ ਦੇ ਬ੍ਰਹਮਚਾਰੀ ਸੀ ਹੁਣ ਮੈਂ ਦੁੱਧ ਕਿਵੇਂ ਚੁੰਘੇ ਨਾ ਦੁੱਧ ਨਾ ਚੁੰਘਣ ਕਰਕੇ ਦੁੱਖ ਹੋ ਗਿਆ ਬੱਚੇ ਦਾ ਸਾਰਿਆਂ ਨੂੰ ਸਾਰੇ ਘਰਦਿਆਂ ਨੂੰ ਬੱਚਾ ਦੁੱਧ ਨਹੀਂ ਚੁੰਘਦਾ ਆਇਆ ਉਧਰ ਰਾਮਾਨੰਦ ਨੂੰ ਬੈਠੇ ਧਿਆਨ ਵਿੱਚ ਬੈਠਿਆਂ ਨੂੰ ਇਸ਼ਾਰਾ ਹੋਇਆ ਕਹਿਣ ਲੱਗੇ ਗਲਤੀ ਥੋੜ੍ਹੀ ਸਰਾਹ ਬਹੁਤ ਵੱਡਾ ਦੇ ਦਿੱਤਾ ਬੱਚਾ ਮਰ ਰਿਹਾ ਜਾ ਕੇ ਉਸਨੂੰ ਅੱਜ ਨਾ ਮਿਲਦੇ ਦੇ ਨਾਲ ਕਹਿ ਉਹਨੂੰ ਦੁੱਧ ਚੁੰਘੇ ਨਹੀਂ ਮਰ ਜਾਏਗਾ ਤੈਨੂੰ ਲੱਗੇਗਾ ਤਰਾ ਹੁਣ ਰਾਮਾਨੰਦ ਜੀ ਜਿਹੜੇ ਮੱਥੇ ਨਹੀਂ ਸੀ ਲੱਗਦੇ ਜਮਾਣਾ ਵਗੈਰਾ ਨਾਪ ਚੱਲ ਕੇ ਜਾਣ ਦੇ ਵਿਹੜੇ ਬੜੇ ਖੁਸ਼ੀ ਹੋਏ ਲਓ ਜੀ ਕਿਹਦੇ ਧੰਨ ਲੈਣ ਆ ਗਿਆ ਦੱਸੋ ਕਿਹਦੇ ਬਾਲਕ ਜਿਵੇਂ ਜਿਹੜਾ ਦੁੱਧ ਨਹੀਂ ਚੁੰਘਦਾ ਜੀ ਘਰ ਲੈ ਗਏ ਚੈਟਰੀ ਬਾਲਕ ਨੂੰ ਗੋਦ ਵਿੱਚ ਲਿਆ ਪਿਆਰ ਦਿੱਤਾ ਸਿਰ ਪਰੋਸੇ ਕਹਿਣ ਬੇਟਾ ਫਿਕਰ ਨਾ ਕਰ ਜੋ ਪਛਾਉਣਾ ਸੀ ਹੋ ਗਿਆ ਦੁੱਧ ਚੋਂ ਮੁਖਾ ਕੋਲ ਕੇ ਚਰਨਾਵਤ ਦੇਵਤਾ ਉਹਨੇ ਸਿੱਖ ਬਣ ਗਿਆ ਸਮਝੇ। ਇਸ ਤਰੀਕੇ ਸੇ ਉਹਨਾਂ ਤੋਂ ਚੁੰਗਲ ਗਿਆ, ਹੌਲੀ ਹੌਲੀ ਉਹ ਸੰਸਕਾਰ ਜਿਹੜੇ ਪਏ ਹੋਏ ਸੀ ਉਹਨਾਂ ਨੇ ਜ਼ੋਰ ਪਾਇਆ। ਜਿਵੇਂ ਪੜ੍ਹਦਾ ਪੜ੍ਹਦਾ ਕੋਈ ਮੁੰਡਾ ਕਿਤਾਬ ਖੁੱਲੀ ਹੈ, ਕਿਤੇ ਨੀਂਦ ਆ ਗਈ ਬੈਠੇ ਬੈਠੇ ਨੂੰ, ਜਦੋਂ ਜਾ ਗਈ ਉੱਥੋਂ ਫਿਰ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸੀ ਤਰ੍ਹਾਂ ਪਿਛਲੇ ਜਨਮ ਦੀ ਕਮਾਈ ਚੰਗੀ ਕੀਤੀ ਹੋਈ ਸੀ, ਮਾਮੂਲੀ ਅੰਸ਼ ਮਾਤਰ ਬਾਕੀ ਸੀ, ਉੱਥੋਂ ਫਿਰ ਸ਼ੁਰੂ ਕਰ ਦਿੱਤੀ। ਇਹਨੂੰ ਕਰਕੇ ਇਸ ਤਰੀਕੇ ਦੇ ਨਿਰਦਾਸ ਦਾ ਜਨਮ ਹੋਇਆ ਸੀ। ਪਰ ਉਹਦੀ ਰੁਚੀ ਬਚਪਨ ਤੋਂ ਹੀ ਸਤਸੰਗ ਵੱਲ, ਭਜਨ ਪਾਠ ਵੱਲ, ਹੋਰ ਪਾਸੇ ਸੰਸਾਰ ਵੱਲ ਤੋਂ ਰੁਚੀ ਹੀ ਨਹੀਂ ਸੀ। ਪਹਿਲੇ ਸਮੇਂ ਦੇ ਵਿੱਚ ਲੋਕ ਨਿਆਣੇ ਨਿਆਣੇ ਨੂੰ ਵਿਆਹ ਦਿੰਦੇ ਸੀ, ਦੋ ਦੋ ਸਾਲ ਦੇ ਵਿਆਹ ਦਿੰਦੇ ਇਸ ਸਮੇਂ ਹੁੰਦੇ ਸਨ, ਉਹਨੂੰ ਇਹ ਜੀ ਗੱਲ ਨਿਆਣੇ ਨਿਆਣੇ ਵਿਆਹ ਦਿੰਦੇ ਲੋਕ ਨੂੰ, ਪਰ ਇਹ ਸੀ ਗਲਤੀ ਬਹੁਤ। ਸੰਯੋਗ ਕਰਕੇ ਜਿੰਨੀ ਦੇਰ ਪਹਿਲਾਂ ਬਿਨਾਂ ਖੜੇ ਦੇਖੇ ਨਾ ਵੀ ਕੁਛ ਕਰਦਾ ਕਿ ਨਾ ਕਰਦਾ, ਸੁਭਾਗ ਸ਼ਾਦੀ ਹੋਣੀ ਅੱਛੀ ਨਹੀਂ ਹੁੰਦੀ ਹੈ, ਉਸ ਸਮੇਂ ਇਹ ਜਿਹੇ ਸਨ। ਸਿਉਂ ਕਰਕੇ ਰਵਦਾਸ ਨੂੰ ਉਹਨਾਂ ਨੇ ਘਰਦਿਆਂ ਨੇ ਦੇਖਿਆ ਕੁਛ ਕੰਮ ਨਹੀਂ ਕਰਦਾ, ਕਾਰ ਨਹੀਂ ਕਰਦਾ, ਸਤਸੰਗ ਵਿੱਚ ਹੀ ਬੈਠਾ ਰਹਿੰਦਾ, ਅੱਖਾਂ ਮੀਟੀ ਕਰੇ ਗੰਗਾ ਦੇ ਕਿਨਾਰੇ ਬੈਠਾ ਰਹਿੰਦਾ, ਭਜਨ ਕਰੀ ਜਾਂਦਾ, ਇਸ ਕਰਕੇ ਇਹਦੀ ਕਿਵੇਂ ਨੂੰ ਵੀ ਜਾਦਾ ਹੋ ਜਾ ਵਿਆਹ ਕਰਕੇ, ਉਹਦੀ ਘਰਵਾਲੀ ਨੂੰ ਤਾਂ ਨਾਲ ਕਰਦਾ, ਕੁਛ ਨਹੀਂ ਦਿੱਤਾ, ਛੱਪਰੀ ਬਣਾ ਕੇ ਜਰਾ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਹੈ। ਉਸਦੀ ਬਾਬ ਗੁਰੂ ਅਰਜਨ ਦੇ ਮਹਾਰਾਜ ਅਰਜਨ ਪਰਮੇਸ਼ਰ ਦੇ ਨਾਮ ਦੀ ਬਰਕਤ ਪੁੱਲੀ ਰਤ ਪਈ ਜੀ ਸੀ ਰਵਦਾਸ ਮੰਤਾ ਤੋਰਨੀ ਤਿੰਨ ਤਿਆਗੀ ਮਾਇਆ।